ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਕੈਨੇਡੀਅਨ ਸਪੋਰਟਸ ਤੇ ਰੀਕ੍ਰੀਏਸ਼ਨ ਮਾਰਕੀਟਿੰਗ ਦੀ ਤਰਫੋਂ ਪੇਸ਼ ਖਿਦਮਤ ਹੈ ਫੰਟਾਸਟਿਕ ਫੈਮਿਲੀ ਫਨ ਫੈਸਟੀਵਲ। ਇੱਕ ਵਾਰੀ ਫੇਰ ਆ ਰਿਹਾ ਹੈ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਵਿੱਚ, ਤੇ ਨਾਲ ਲਿਆ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਚਟਖਾਰੇਦਾਰ ਖਾਣੇ, ਬੱਚਿਆਂ ਦੇ ਖੇਲ, ਝੂਲੇ, ਮੁਕਾਬਲੇ, ਲਾਈਵ ਸ਼ੋਜ਼, ਓਪਨ ਏਅਰ ਬਾਜ਼ਾਰ ਤੇ ਕ੍ਰਿਕਟ ਦੇ ਸ਼ਦਾਈਆਂ ਵਾਸਤੇ ਅਜ਼ੀਮ ਸ਼ਾਨ ਕ੍ਰਿਕਟ ਟੂਰਨਾਮੈਂਟ। ਜ਼ਬਰਦਸਤ ਤਫਰੀਹ ਤੇ ਦਾਖਲਾ ਬਿਲਕੁਲ ਮੁਫਤ 26, 27 ਤੇ 28 ਅਗਸਤ ਨੂੰ CA Center Brampton ਵਿੱਚ। ਮਜ਼ੀਦ ਮਾਲੂਮਾਤ ਤੇ ਫ੍ਰੀ ਰਜਿਸਟ੍ਰੇਸ਼ਨ ਵਾਸਤੇ ਵਿਜ਼ਿਟ ਕਰੋ fantasticfest.com।
ਨਾ ਕਛ ਪੁੱਛੇ ਪਛਾਣ ਸੋਏ ਕੋ ਜਾਣ ਬੰਦਾ
ਬਲਜਿੰਦਰ ਸਿੰਘ ਤੰਬੜੋ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਦਾ ਉੱਤੇ ਸੁਣ ਰਹੇ ਤੁਸੀਂ ਵਿਰਾਸਤ ਰੇਡੀਓ, ਅਤੇ ਦੇਖ ਰਹੇ ਹੋ ਟਰੈਕਿੰਗ ਟੂਡੇ ਟੀ ਵੀ, ਵਿਰਾਸਤ ਟੀ ਵੀ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ। ਵੀਕਐਂਡ ਤੋਂ ਬਾਅਦ ਤੁਹਾਡਾ ਵੈਲਕਮ ਕਰਦੇ ਹਾਂ। 770 AM ਰਾਇਲ 'ਤੇ ਪ੍ਰੋਗਰਾਮ 8 ਵਜੇ ਤੱਕ ਚੱਲਣਾ ਅਤੇ 7-9 ਪ੍ਰੋਗਰਾਮ ਚੱਲਦਾ CKMS 102.7 FM 'ਤੇ। ਸੋ 2 ਘੰਟੇ ਦੀ ਆਡੀਓ ਵੀਡੀਓ ਜਿਹੜੀ ਹੁੰਦੀ ਆ ਚੱਲ ਜਾਂਦੀ ਆ ਵਿਰਾਸਤ ਟੀਵੀ 'ਤੇ, ਟਰੈਕਿੰਗ ਟੂਡੇ ਟੀਵੀ 'ਤੇ। ਅਤੇ ਸਾਡਾ ਤੁਹਾਡਾ ਆਪਣਾ ਧਾਰਮਿਕ ਵਿਰਾਸਤ ਧਾਰਮਿਕ ਚੈਨਲ ਵੀ ਸ਼ੁਰੂ ਹੋ ਗਿਆ। ਜੇ ਗੁਰੂ ਦੀ ਬਾਣੀ ਸੁਣਨੀ ਆ ਉਸ ਚੈਨਲ 'ਤੇ ਸੁਣ ਸਕਦੇ ਹੋ, ਵਿਰਾਸਤ ਧਾਰਮਿਕ ਟੀਵੀ 'ਤੇ। ਅਤੇ ਬੱਚਿਆਂ ਨੂੰ ਮੋਹਰੇ ਲੈ ਕੇ ਆਵਾਂਗੇ, ਜਿਹੜੇ ਬੱਚੇ ਕੀਰਤਨ ਕਰਦੇ ਹਨ, ਕੀਰਤਨ ਸਿੱਖਦੇ ਹਨ, ਜਾਂ ਉਹ ਚਾਹੁੰਦੇ ਹਨ ਵੀ ਸਾਡੀ ਵੀ ਫੋਟੋ, ਸਾਡੀ ਵੀ ਇਨਫੋਰਮੇਸ਼ਨ ਸਾਹਮਣੇ ਆਵੇ, ਲੈ ਕੇ ਆਵਾਂਗੇ। ਕਿਉਂਕਿ ਬੱਚਿਆਂ ਦੀ ਉਂਗਲ ਫੜ ਲਵੋ ਚੰਗੇ ਕੰਬਲਾਂ ਅਤੇ ਪਬਲ ਵਿੱਚ ਲੈ ਕੇ ਆਵੋ, ਅਤੇ ਉਹ ਵੀ ਚਾਹੁੰਦੇ ਆ ਵੀ ਹੋਰ ਆਪਾਂ ਤਰੱਕੀ ਕਰੀਏ, ਮਿਹਨਤ ਕਰੀਏ। ਸੋ ਸਭ ਕੁਛ ਕਮਿਊਨਿਟੀ ਵਾਸਤੇ, ਬੱਚਿਆਂ ਵਾਸਤੇ। ਸੋ ਵਿਰਾਸਤ ਧਾਰਮਿਕ ਚੈਨਲ ਵੀ ਔਨ ਹੋ ਚੁੱਕਾ ਹੈ, ਤੁਸੀਂ ਖਬਰਾਂ ਪੜ੍ਹ ਸਕਦੇ ਹੋ ਥੱਲੇ, ਵੈਦਰ ਦਾ ਹਾਲ ਚਾਲ ਅਤੇ ਨਾਲ ਦੀ ਨਾਲ ਧਾਰਮਿਕ ਚੈਨਲ ਦੇਖ ਅਤੇ ਸੁਣ ਸਕਦੇ ਹੋ। ਮਿਊਜ਼ਿਕ ਚੈਨਲ, ਟਰੱਕਿੰਗ ਟੂਡੇ ਚੈਨਲ ਅਤੇ ਵਿਰਾਸਤ ਟੀ ਵੀ ਦਾ ਚੈਨਲ। ਸਾਡੀ ਕੋਸ਼ਿਸ਼ ਹੈਗੀ ਆ, ਸੁਖਵਿੰਦਰ ਸਿੰਘ ਸੈਮ ਸਾਹਿਬ ਐਮ ਸਵਿਸ ਤੋਂ ਰਲ ਮਿਲ ਕੇ ਕਾਫੀ ਵੱਡੀ ਟੀਮ ਆ ਬੈਕਐਂਡ 'ਤੇ, ਤੁਹਾਡੇ ਵਾਸਤੇ ਵੱਖਰੇ ਵੱਖਰੇ ਪ੍ਰੋਗਰਾਮਸ ਲੈ ਕੇ ਆਈਦੇ ਆ। ਤੁਹਾਡਾ ਆਪਣਾ ਹੀ ਚੈਨਲ ਵਿਰਾਸਤ ਟੀ ਵੀ, ਟਰੱਕਿੰਗ ਟੂਡੇ ਟੀ ਵੀ। ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515 416-837-1515 'ਤੇ ਸੰਪਰਕ ਕਰ ਸਕਦੇ ਹੋ। ਕਾਫੀ ਸਾਰੀ ਇਨਫੋਰਮੇਸ਼ਨ ਤੁਹਾਡੇ ਵਾਸਤੇ ਲੈ ਕੇ ਆਉਣੀ ਆ, ਇੰਡੀਆ ਤੋਂ ਖਬਰਾਂ ਵੀ ਲੈ ਕੇ ਆਵਾਂਗੇ, ਵੀਕਐਂਡ 'ਤੇ ਕੀ ਕੁਝ ਹੋਇਆ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਹਰ ਇੱਕ ਨੂੰ ਵਧਾਈ ਦੇਣਾ ਚਾਹੁੰਦੇ ਹਾਂ, ਹਰ ਇੱਕ ਬੰਦਾ ਕੋਸ਼ਿਸ਼ ਕਰਦਾ ਵੀ ਸਾਡਾ ਪ੍ਰੋਗਰਾਮ ਸਕਸੈਸਫੁਲ ਰਹੇ, ਫਿਰ ਕਮਿਊਨਿਟੀ ਯੋਗਦਾਨ ਪਾ ਦਿੰਦੀ ਆ, ਪਤਾ ਲੱਗ ਜਾਂਦਾ ਵੀ ਕਿਹਨੇ ਮਿਹਨਤ ਕੀਤੀ ਆ, ਕਿਹਨੂੰ ਸਪੋਰਟ ਦੇਣੀ ਆ ਅਤੇ ਕਿਹਨੂੰ ਦੇਣੀ ਚਾਹੀਦੀ ਹੈਗੀ ਆ। ਸੋ ਆਪਾਂ ਇਨਫੋਰਮੇਸ਼ਨ ਦੇ ਦਈਏ, ਬਾਕੀ ਤੁਹਾਡੇ 'ਤੇ ਛੱਡ ਦਈਦਾ, ਤੁਸੀਂ ਕਿੱਥੇ ਪਹੁੰਚਣਾ, ਕਿਹਨੂੰ ਸਪੋਰਟ ਦੇਣੀ ਆ ਅਤੇ ਕਿੱਦਾਂ ਪ੍ਰੋਗਰਾਮ ਦਾ ਆਨੰਦ ਮਾਣਨਾ। ਵਿਆਹ ਸ਼ਾਦੀਆਂ ਫੁੱਲ ਸਕੈਜੂਅਲ ਬਿਜ਼ੀ ਚੱਲਦੇ ਹਨ ਕੋਵਿਡ ਤੋਂ ਬਾਅਦ, ਸੋ ਹਰ ਇੱਕ ਬੰਦਾ ਕੈਚਅਪ ਕਰਨ ਦੀ ਕੋਸ਼ਿਸ਼ ਲੱਗਿਆ ਹੋਇਆ। ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ, ਮੈਂ ਸਟੂਡੀਓ ਦਾ ਨੰਬਰ ਦੱਸ ਦੇਵਾਂ 416-837-1515 416-837-1515 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਆ। ਅਤੇ ਬਾਅਦ ਵਿੱਚ ਮੇਰੇ ਨਾਲ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ, 416-451-2222। ਕਬੱਡੀ ਦੀ ਜਾਣਕਾਰੀ ਲੈ ਕੇ ਆਵਾਂਗੇ, ਵੀਕਐਂਡ ਦੇ ਉੱਪਰ ਕਬੱਡੀ ਦਾ ਟੂਰਨਾਮੈਂਟ ਹੋਇਆ ਪਾਵਰ ਸੈਂਟਰ, ਤੁਸੀਂ ਦੇਖ ਰਹੇ ਹੋ ਸ਼ੁਰੂਆਤ ਦੇ ਵਿੱਚ ਜਿਹੜੀ ਫੀਲਡ ਦੀ ਤਿਆਰੀ ਕੀਤੀ। ਸਾਡੇ ਨਾਗਰਾਫਲ ਦਾ ਮੇਲਾ ਵੀ ਲੱਗਿਆ, ਅਰਦਾਸ ਤੋਂ ਸ਼ੁਰੂਆਤ ਕੀਤੀ ਸੀ, ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਲੈਣਾ ਬੜਾ ਜ਼ਰੂਰੀ ਆ। ਅਰਦਾਸ ਕਰਵਾਈ ਗਈ ਅਤੇ ਹੌਲੀ ਹੌਲੀ ਮੈਚਾਂ ਦੀ ਸ਼ੁਰੂਆਤ ਕੀਤੀ ਗਈ, ਜਿੱਥੇ ਵੱਖ ਵੱਖ ਲੋਕਾਂ ਦਾ ਯੋਗਦਾਨ ਹੈਗਾ, ਚਾਹੇ ਵਾਲੰਟੀਅਰ ਹੋਣ, ਚਾਹੇ ਸਪੌਂਸਰ ਹੋਣ। ਜਿਹੜੇ ਤੁਸੀਂ ਫੀਲਡ ਦੇਖ ਰਹੇ ਹੋ, ਕਿੱਦਾਂ ਫੀਲਡ ਬਣਾਇਆ ਗਿਆ, CDO ਬ੍ਰਹਿਮਟਰ ਵੱਲੋਂ ਸਾਫ਼ ਸੁਥਰਾ ਨਵਾਂ ਘਾਹ ਲਾਇਆ ਗਿਆ, ਅਤੇ ਸਾਡੀ ਟੀਮ ਖੜੀ ਹੈ ਅਰਦਾਸ ਦੇ ਮੌਕੇ 'ਤੇ, ਅਤੇ ਗਲਾਟ ਸਹੋਤਾ ਸਾਹਿਬ ਅਤੇ ਉਹਨਾਂ ਦੀ ਟੀਮ ਜਿਹੜੀ ਖੜੀ ਆ ਇਸ ਅਰਦਾਸ ਦੇ ਵਿੱਚ ਸ਼ਾਮਿਲ ਸੀ। ਤੁਸੀਂ ਦੇਖ ਰਹੇ ਹੋ TV ਦੇ ਉੱਪਰ ਸਭ ਕੁਝ, ਅਤੇ ਫੀਲਡ ਪਿਛਲੇ ਪਾਸੇ ਦੇਖ ਰਹੇ ਹੋ ਕਿੱਦਾਂ ਤਿਆਰ ਕੀਤਾ ਗਿਆ ਸਿਟੀ ਆਫ ਬ੍ਰਹਿਮਟ ਦੇ ਵੱਲੋਂ। ਰੈਫਰੀ ਸਾਡੇ, ਇਹਨਾਂ ਦਾ ਯੋਗਦਾਨ ਬੜਾ ਹੁੰਦਾ ਆ ਇਸ ਟੂਰਨਾਮੈਂਟ ਦੇ ਵਿੱਚ, ਅਤੇ ਬਹੁਤ ਸਾਰੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ ਇਸ ਕਬੱਡੀ ਦੇ ਟੂਰਨਾਮੈਂਟ ਦੇ ਵਿੱਚ। ਜਿੰਨੇ ਵੀ ਪਹੁੰਚੇ ਸਾਰਿਆਂ ਦਾ ਬਹੁਤ ਧੰਨਵਾਦ, ਜਿਹੜੇ ਪਲੇਅਰ ਵੱਖ ਵੱਖ ਸੂਬਿਆਂ ਤੋਂ ਆਏ ਸੀਗੇ ਇਸ ਟੂਰਨਾਮੈਂਟ ਵਿੱਚ ਖੇਡਣ ਵਾਸਤੇ। ਸੋ 3 ਟੂਰਨਾਮੈਂਟ ਹੋ ਗਏ ਸੀਗੇ, ਚੌਥਾ ਟੂਰਨਾਮੈਂਟ ਹੋਇਆ ਸੀਗਾ ਬ੍ਰਹਿਮਟਨ ਪਾਵਰ ਸੈਂਟਰ ਵਿੱਚ। MPP ਗਰੇਵਾਲ ਸਾਹਿਬ, ਅਨਦਰ ਸਪੌਂਸਰ drakar.com ਤੋਂ ਨਦੀਨ ਐਡਵਰਡਸ, ਅਤੇ ਕਬੱਡੀ ਦੇ ਮੈਚ ਖੂਬ ਚੱਲੇ, ਤੁਸੀਂ ਕਬੱਡੀ ਦਾ ਖੂਬ ਆਨੰਦ ਮਾਣਿਆ ਹੋਣਾ, ਮਾਣਿਆ ਸੀਗਾ, ਅਤੇ ਹਜ਼ਾਰਾਂ ਦੇ ਹਿਸਾਬ ਨਾਲ ਦਰਸ਼ਕ ਅਤੇ ਸਰੋਤੇ ਪਹੁੰਚੇ ਇਸ ਕਬੱਡੀ ਨੂੰ ਦੇਖਣ ਵਾਸਤੇ। ਸੋ ਕਬੱਡੀ ਦੀ ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣੀ ਆ। ਸੋ 6 ਤਰੀਕ ਨੂੰ 2 ਟੂਰਨਾਮੈਂਟ ਸੀਗੇ, ਇੱਕ ਨੂੰ ਕਿਹਾ ਜਾਂਦਾ ਕਬੱਡੀ ਕੱਪ ਜਿਹੜਾ ਹੈਮਿਲਟਨ ਵਿੱਚ ਹੋਇਆ, ਉਹਦੀ ਜਾਣਕਾਰੀ ਜਿੱਦਾਂ ਮੈਨੂੰ ਮਿਲ ਗਈ, ਜਿਹੜੀ ਮੈਨੂੰ ਮਿਲੀ ਆ ਉਹ ਤੁਸੀਂ ਆਪ ਖੁਦ ਜਾਣਦੇ ਹੋ। ਸੋ ਬੜਾ ਪੈਸਾ ਲਾਇਆ ਗਿਆ, ਬਹੁਤ ਕੁਛ ਪੈਸਾ ਵੰਡਣਾ ਸੀਗਾ, ਵੰਡਿਆ ਗਿਆ ਨਹੀਂ ਗਿਆ, ਇਹ ਦਰਸ਼ਕ ਦੱਸ ਦੇਣਗੇ, ਇਹ ਉਸ ਔਰਗਨਾਈਜੇਸ਼ਨ ਦੇ ਮੈਂਬਰ ਦੱਸ ਦੇਣਗੇ। ਸੋ ਮੈਂ ਖੁਦ ਮੈਂਬਰ ਹਾਂ ਅੰਟੇਰੀਓ ਕਬੱਡੀ ਕਲੱਬ ਦੀ ਟੀਮ ਦਾ, ਜਿੱਥੇ ਬਿੱਲਾ ਥਿਆਰਾ ਜੀ ਪ੍ਰਧਾਨ ਹਨ ਅਤੇ ਸਾਰੇ ਇਸ ਕਲੱਬ ਨੂੰ ਚਲਾਉਂਦੇ ਹਨ। ਸਾਨੂੰ ਵੀ ਮੌਕਾ ਮਿਲਿਆ, ਜਿੱਥੇ ਸਪੋਰਟਸ ਵਿੱਚ ਵੱਖ ਵੱਖ ਕਲੱਬ ਚਲਾਏ ਆ, ਅਤੇ ਕਬੱਡੀ ਵਿੱਚ ਜਿੱਥੇ 1988-89 ਵਿੱਚ ਖੇਡੀ ਵੀ ਸੀਗੀ, ਕਬੱਡੀ ਦੇ ਵਿੱਚ ਹੁਣ ਕਲੱਬ ਨਾਲ ਜੁੜਨ ਦਾ ਮੌਕਾ ਮਿਲਿਆ ਅੰਟੇਰੀਓ ਕਬੱਡੀ ਕਲੱਬ ਦੇ ਨਾਲ। ਸੋ ਕਬੱਡੀ ਫੈਡਰੇਸ਼ਨ ਆਫ ਅੰਟੇਰੀਓ ਵਾਲਿਆਂ ਨੇ ਟੂਰਨਾਮੈਂਟ ਸ਼ੁਰੂ ਕੀਤੇ ਸੀ। ਪਹਿਲਾਂ ਡਿਕਸੀ ਗੁਰੂ ਘਰ ਬਹੁਤ ਵੱਡੀ ਮੀਟਿੰਗ ਹੋਈ ਸੀ ਜੋ ਸੰਦੀਪ ਨੰਗਲ ਅੰਬੀਆ ਦੇ ਨਾਲ ਹੋਇਆ, ਵੀ ਨਹੀਂ ਹੋਣਾ ਚਾਹੀਦਾ। ਸਾਰਿਆਂ ਨੇ ਨਿਖੇਧੀ ਕੀਤੀ, ਕਿਣ ਕੀਤਾ, ਕੌਣ ਕਰ ਗਿਆ, ਇਨਵੈਸਟੀਗੇਸ਼ਨਸ ਚੱਲ ਰਹੀਆਂ ਹਨ, ਦੈਟਸ ਵਨ। ਅਤੇ ਫਿਰ ਕਿਹਾ ਗਿਆ ਵੀ ਮੈਚ ਨਹੀਂ ਖੇਡਣ ਖੇਡੇ ਜਾਣਗੇ ਜਦ ਤੱਕ ਕੋਈ ਇਨਸਾਫ ਨਹੀਂ ਮਿਲਦਾ। ਪਰ ਜਦੋਂ ਵੱਖ ਵੱਖ ਕੰਟਰੀ ਵਿੱਚ ਮੈਚ ਖੇਡਣ ਲੱਗ ਪਏ, ਸੂਬਿਆਂ ਦੇ ਵਿੱਚ ਖੇਡਣ ਲੱਗ ਪਏ, ਫਿਰ ਸੋਚਿਆ ਬਈ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦੀਆਂ ਤਨਖਾਹਾਂ ਮਰ ਗਈਆਂ, ਰੋਟੀ ਰੋਜ਼ੀ 'ਤੇ ਕਾਫੀ ਧੱਕਾ ਹੋਇਆ। ਜੇ ਦੇਖਿਆ ਜਾਵੇ ਉਹਨੂੰ ਮਾਰਨ ਤੋਂ ਬਾਅਦ ਕੋਈ ਲਾਈਨਾਂ ਲਾਉਂਦਾ, ਕੋਈ ਦੇਖਣ ਜਾਂਦਾ, ਕੋਈ ਪਕੌੜੇ ਵੇਚਦਾ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਕੋਈ ਰੈਫਰੀ ਆ, ਕੋਈ ਰਿਕਾਰਡ ਕਰਕੇ ਲਾਈਵ ਕਬੱਡੀ ਦਿੰਦਾ। ਲਾਈਵ ਕਬੱਡੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੱਖ ਵੱਖ ਮੈਚ ਕਵਰ ਕਰਦੇ ਹਨ। ਸੋ ਹੌਲੀ ਹੌਲੀ ਫਿਰ ਸਲਾਹ ਕੀਤੀ ਵੀ ਇੱਥੇ ਵੀ ਕਬੱਡੀ ਸ਼ੁਰੂਆਤ ਕਰ ਦਿੰਦੇ, ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ, ਉਹ ਤਾਂ ਚੱਲੀ ਜਿਹੜੇ ਇੰਡੀਆ ਵਿੱਚ, ਮਹੀਨੇ ਨਹੀਂ, ਦਿਨ ਨਹੀਂ, ਸਾਲ ਨਹੀਂ, 10-10 ਸਾਲ ਲੱਗ ਜਾਂਦੇ ਇਨਸਾਫ ਲੈਣ ਦੇ ਲਈ। ਫਿਰ ਇੰਨੀ ਦੇਰ ਕਬੱਡੀ ਨਹੀਂ ਬੰਦ ਕਰ ਸਕਦੇ ਸੀ, ਕਬੱਡੀ ਦੀ ਸ਼ੁਰੂਆਤ ਕੀਤੀ ਸੀਗੀ। ਸੋ ਬੜੇ ਤਕੜੇ ਮੈਚ ਹੋਏ ਜਿੱਥੇ ਦੋ ਫੈਡਰੇਸ਼ਨ ਵੀ ਬਣੀਆਂ। ਪਰ ਜਿਹੜੇ ਕਬੱਡੀ ਫੈਡਰੇਸ਼ਨ ਅੰਟੇਰੀਓ ਵੱਲੋਂ ਮੈਚ ਕਰਵਾਏ ਗਏ, ਡਿਕਸੀ ਗੁਰੂ ਘਰ ਦਾ ਅੰਟੇਰੀਓ ਖਾਲਸਾ ਦਰਬਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਗਰਾਊਂਡਾਂ ਦਿੱਤੀਆਂ। 3 ਸੁਪਰ ਹਿੱਟ ਮੈਚ ਗਏ ਉਹਨਾਂ ਗਰਾਊਂਡਾਂ ਦੇ ਵਿੱਚ, ਟੂਰਨਾਮੈਂਟ ਹੋਈਆਂ ਉਹਨਾਂ ਗਰਾਊਂਡਾਂ ਦੇ ਵਿੱਚ। ਸਾਡੇ ਵਾਲੀਬਾਲ ਵੀਰਾਂ ਨੇ ਵੀ ਜਿਹੜੇ ਸਮੈਸ਼ਿੰਗ ਵਾਲੀਬਾਲ ਹੁੰਦੇ ਆ ਮੈਚ ਖੇਡੇ। ਮੈਨੂੰ ਪਤਾ ਉੱਧਰ ਘੱਟ ਯੋਗਦਾਨ ਹੁੰਦਾ, ਪਰ ਫਿਊਚਰ ਵਿੱਚ ਅਗਲੇ ਸਾਲ ਦੇ ਵਿੱਚ ਵੱਧ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੇਗਾ। ਆਪਾਂ ਵੀ ਜੁੜੇ ਹਾਂ ਕਬੱਡੀ ਨਾਲ, ਵੀ ਉਹਨਾਂ ਦੀ ਵੱਧ ਮਦਦ ਕਿੱਦਾਂ ਕਰ ਸਕਦੇ, ਉਹਨਾਂ ਨੂੰ ਸ਼ੋਕਾਸਟ ਕਿੱਦਾਂ ਕਰ ਸਕਦੇ ਹਾਂ, ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਇਹੀ ਮੀਟਿੰਗਾਂ ਚੱਲਣੀਆਂ ਹੁਣ। ਅਤੇ ਜਿਹੜੇ 3 ਟੂਰਨਾਮੈਂਟ ਹੋਏ ਆ, ਭਰਮਾ ਹੰਗਾਰਾ ਮਿਲਿਆ। ਪਹਿਲੇ 2 ਟੂਰਨਾਮੈਂਟ ਜਿੱਤੇ ਸੀਗੇ ਅੰਟੇਰੀਓ ਕਬੱਡੀ ਕਲੱਬ ਨੇ, ਬਿੱਲਾ ਤਿਹਾਰਾ ਅਤੇ ਲਾਡਾ ਸੋਹਤਾ ਦੀ ਉਹਨਾਂ ਦੀ ਟੀਮ ਨੇ। ਅਤੇ ਉਸ ਤੋਂ ਬਾਅਦ ਜਿਹੜਾ 3ਰਾ ਟੂਰਨਾਮੈਂਟ ਹੋਇਆ ਸੀਗਾ ਉਹ ਸੀਗਾ ਬ੍ਰਹਿਮਪਟਨ ਯੂਨਾਈਟਡ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ, ਉਹ ਟੂਰਨਾਮੈਂਟ ਜਿੱਤਿਆ ਸੀਗਾ ਬ੍ਰਹਿਮਪਟਨ ਕਬੱਡੀ ਕਲੱਬ ਨੇ। ਫਿਰ ਜਿਹੜਾ 4ਥਾ ਟੂਰਨਾਮੈਂਟ ਸੀਗਾ ਜਿਹੜਾ ਤੁਸੀਂ ਸ਼ਨੀਵਾਰ ਦੇਖਿਆ, ਜਿੱਥੇ ਹਜ਼ਾਰਾਂ ਦੇ ਹਿਸਾਬ ਨਾਲ ਦਰਸ਼ਕ ਖੇਡ ਪ੍ਰੇਮੀ ਅਤੇ ਸਰੋਤੇ ਪਹੁੰਚੇ, ਅਤੇ ਉਹ ਟੂਰਨਾਮੈਂਟ ਹੋਇਆ ਸੀਗਾ ਸਿਟੀ ਦੀਆਂ ਗਰਾਊਂਡਾਂ, ਪਾਵਰੇ ਸੈਂਟਰ, CA ਸੈਂਟਰ ਦੇ ਬਾਹਰ ਜਿਹੜੀਆਂ ਗਰਾਊਂਡਾਂ ਸੀਗੀਆਂ ਉੱਥੇ ਟੂਰਨਾਮੈਂਟ ਹੋਇਆ। ਅਤੇ ਉਹ ਟੂਰਨਾਮੈਂਟ ਜਿਹੜਾ ਸੀਗਾ ਉਹ ਕਰਵਾਇਆ ਗਿਆ ਸੀ ਅੰਟੇਰੀਓ ਕਬੱਡੀ ਕਲੱਬ ਵੱਲੋਂ। ਸੋ 4ਥਾ ਸੀਜ਼ਨ ਦਾ ਟੂਰਨਾਮੈਂਟ ਸੀਗਾ, ਲਾਸਟ ਟੂਰਨਾਮੈਂਟ ਸੀਗਾ ਇਹ। ਅਤੇ ਚੌਥੇ ਤੋਂ ਬਾਅਦ ਅਤੇ ਜਿਹੜੀ ਚੌਥੇ ਟੂਰਨਾਮੈਂਟ ਜਿੱਤ ਪ੍ਰਾਪਤ ਕੀਤੀ ਹੈ ਉਹ ਵੀ ਬ੍ਰਹਿਮਪਟਨ ਯੂਨਾਈਟਡ ਕਬੱਡੀ ਕਲੱਬ ਵਾਲਿਆਂ ਨੇ ਕੀਤੀ ਸੀ। ਸਾਰਿਆਂ ਨੂੰ ਜਸਵਿੰਦਰ ਸ਼ੌਕਰ ਦੀ ਉਹਨਾਂ ਟੀਮ ਨੂੰ ਵਧਾਈ ਹੋਵੇ। ਸੋ ਡਰੱਗ ਫਰੀ ਕਬੱਡੀ, ਕੌਣ ਡਰੱਗ ਫਰੀ ਆ, ਕੌਣ ਹੈਗਾ ਕੌਣ ਨਹੀਂ ਹੈਗਾ, ਉਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ ਕਿਹੜੇ ਪਲੇਅਰ ਡਰੱਗ ਫਰੀ ਹੈਗੇ ਆ, ਕਿਉਂਕਿ 80-90 ਪਲੇਅਰ ਹਨ ਜੇ ਦੇਖਿਆ ਜਾਵੇ ਟੋਟਲ ਜਿਹੜੇ ਵੱਖ ਵੱਖ ਟੀਮਾਂ ਅਤੇ ਕਲੱਬਾਂ ਵਿੱਚ ਖੇਡਦੇ ਹਨ, ਉਹੀ ਇੱਧਰ ਖੇਡਦੇ, ਉਹੀ ਉੱਧਰ ਖੇਡਦੇ, ਕੋਈ ਇੱਧਰ ਚੱਲ ਜਾਵੇ ਉੱਧਰ ਚੱਲ ਜਾਂਦਾ। ਸੋ ਡਰੱਗ ਫਰੀ ਕਿੱਦਾਂ ਹੋ ਸਕਦੀ ਆ, ਇਹ ਤੁਸੀਂ ਹੁਣ ਜਿਹੜਾ ਹੁਣ ਬਾਕੀ ਦਾ ਸੀਜ਼ਨ ਰਹਿ ਗਿਆ ਜਾਂ ਸਾਲ ਪੂਰਾ ਪਿਆ ਅਗਲੇ ਸਾਲ ਤੋਂ ਸ਼ੁਰੂ ਹੋਣ ਤੋਂ ਪਹਿਲਾਂ, ਉਹ ਵਿਚਾਰਾਂਗੇ ਜ਼ਰੂਰ ਵੀ ਕੀ ਕੁਝ ਹੋਣਾ ਚਾਹੀਦਾ ਫਿਊਚਰ ਦੇ ਵਿੱਚ। ਪਰ ਜੋ ਕੁਝ ਤੁਸੀਂ ਸਾਹਮਣੇ ਲੈ ਕੇ ਆਉਂਦਾ ਵੀ ਕਬੱਡੀ ਦਾ ਟੂਰਨਾਮੈਂਟ ਜਿਹੜਾ ਅੰਟੇਰੀਓ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ ਸੀਗਾ, ਭਰਮਾ ਹੰਗਾਰਾ ਮਿਲਿਆ, ਬੈਠਣ ਨੂੰ ਵੀ ਫਰੀ, ਖਾਣ ਨੂੰ ਵੀ ਫਰੀ, ਅਤੇ ਨਾਲ ਦੀ ਨਾਲ ਮੈਚ ਜਿਹੜੇ ਦੇਖਣੇ ਆ ਉਹ ਵੀ ਫਰੀ ਹੋਏ ਸੀ, ਪਾਰਕਿੰਗ ਵੀ ਫਰੀ ਸੀਗੀ। ਸੋ ਬੜਾ ਪ੍ਰੈਸ਼ਰ ਹੁੰਦਾ, ਕੋਈ ਵੀ ਕਲੱਬ ਹੋਵੇ, ਕੋਈ ਵੀ ਟੂਰਨਾਮੈਂਟ ਹੋਵੇ, ਬੜਾ ਪ੍ਰੈਸ਼ਰ ਹੁੰਦਾ ਸਾਡੇ ਵੀ ਪਹੁੰਚਣ, ਸਾਡੇ ਵੀ ਪਹੁੰਚਣ। ਮੈਨੂੰ ਲਾਡੇ ਸਹੋਤੇ ਦੇ ਮੂੰਹ 'ਤੇ ਦਿਸਦਾ ਸੀਗਾ, ਮੈਂ ਕਿਹਾ ਸਾ ਵੀ ਮੇਲੇ 'ਤੇ ਵੀ ਇੱਦਾਂ ਹੁੰਦੀ ਆ, ਫਿਕਰ ਨਾ ਕਰਿਆ ਕਰੋ, ਹੌਲੀ ਹੌਲੀ ਦਰਸ਼ਕਾਂ ਨੇ ਆ ਜਾਣਾ ਅਤੇ ਆ ਗਏ, ਭਰ ਦਿੱਤਾ ਸੀਗਾ ਸਟੇਡੀਅਮ। ਤੁਸੀਂ ਜਿਹੜਾ ਬਾਹਰ ਦਾ ਸਟੇਡੀਅਮ ਹੈਗਾ ਅੰਟੇਰੀਓ ਕਬੱਡੀ ਕਲੱਬ ਦਾ ਬ੍ਰਹਿਮਪਟਨ ਦੇ ਵਿੱਚ, 75-75 ਕੈਂਡੀ ਰੋਡ 'ਤੇ ਮੈਚ ਹੋਏ ਸੀਗੇ, ਵਧੀਆ ਤਕੜੇ ਮੈਚ ਹੋਏ। ਵਾਲੀਬਾਲ ਦੇ ਵੀ ਅਤੇ ਕਬੱਡੀ ਦੇ ਵੀ ਤਕੜੇ ਮੈਚ ਹੋਏ, ਹਰ ਇੱਕ ਨੇ ਇੰਜੋਏ ਕੀਤਾ ਇਸ ਟੂਰਨਾਮੈਂਟ ਨੂੰ ਅਤੇ ਹਰ ਇੱਕ ਟੂਰਨਾਮੈਂਟ ਨੂੰ। ਸੋ ਸ਼ਾਂਤੀ ਨਾਲ ਸਭ ਕੁਝ ਹੋ ਗਿਆ, ਜਿੰਨੇ ਵੀ ਟੂਰਨਾਮੈਂਟ ਲੰਘੇ ਹਨ ਇੱਦੇ ਹੀ ਹੋਣੇ ਚਾਹੀਦੇ ਆ। ਖਿੱਚ ਧੂ ਆਪਸ ਵਿੱਚ ਮਾੜੀ ਮੋਟੀ ਹੁੰਦੀ ਰਹਿੰਦੀ ਆ, ਪਰ ਇਸੇ ਤਰ੍ਹਾਂ ਸ਼ਾਂਤੀ ਨਾਲ ਸਭ ਕੁਝ ਹੋਣਾ ਚਾਹੀਦਾ ਹੈਗਾ। ਸੋ ਵਧਾਈ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਇਹ ਟੂਰਨਾਮੈਂਟ ਸਪੋਂਸਰ ਕੀਤੇ, ਸਿਰਫ ਇਹੀ ਨਹੀਂ ਵੱਖ ਵੱਖ ਮੇਲੇ ਦੇ ਟੂਰਨਾਮੈਂਟ ਸਪੋਂਸਰ ਕਰਦੇ ਆ, ਰਾਤ ਦਿਨ ਮਿਹਨਤ ਕਰਦੇ ਆਪਣੀ ਕਮਿਊਨਿਟੀ ਦੇ ਲਈ, ਸੇ ਸਪੋਂਸਰ ਕਰਕੇ ਤੁਸੀਂ ਦੱਸ ਦਿੱਤਾ ਵੀ ਕਬੱਡੀ ਸਾਡੇ ਸ਼ਹਿਰ ਬ੍ਰਹਿਮਪਟਨ ਦੇ ਵਿੱਚ ਕਿੱਦਾਂ ਹੁੰਦੀ ਹੈ, ਕਿੱਦਾਂ ਦੇਖਣ ਜਾਂਦੇ ਆ। ਸਿਟੀ ਆਫ ਬ੍ਰਹਿਮਪਟਨ ਵਾਲੇ ਵੀ ਹੈਰਾਨ ਸੀਗੇ ਵੀ ਇੰਨੀ ਸੰਗਤ ਪਹੁੰਚੀ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਜਿਸ ਹਿਸਾਬ ਨਾਲ ਗਰਾਊਂਡ ਦਾ ਘਾਹ ਕੱਟਿਆ, ਦੁਬਾਰਾ ਇਹ ਕਬੱਡੀ ਗਰਾਊਂਡ ਤਿਆਰ ਕੀਤੀ ਗਈ। ਅਤੇ ਉੱਥੇ ਇੱਕ ਸਿਕਿਉਰਿਟੀ ਵਾਲੇ ਵੀ ਆਏ ਸੀ। ਹੁਣ ਜਾਂਚ ਕਰਾਂਗੇ ਜ਼ਰੂਰ, ਐਡਾ ਵੱਡਾ ਟੂਰਨਾਮੈਂਟ ਹੁੰਦਾ ਹੋਵੇ, ਸਭ ਕੁਝ ਬੁੱਕ ਕੀਤਾ ਹੋਵੇ ਅਤੇ ਮੁੜ ਕੇ ਆ ਕੇ ਕਹਿਣ ਤੁਹਾਡੇ ਕੋਲ ਪਰਮਿਟ ਹੈ ਨਹੀਂ, ਸਾਨੂੰ ਨਹੀਂ ਪਤਾ ਇਹ, ਕਿਉਂਕਿ ਸਾਰੇ ਪਰਮਿਟ ਸਾਰੀ ਗਰਾਊਂਡ ਮੇਰੇ ਪੱਲੇ ਪਈ ਸੀ ਬੁੱਕ ਕਰਨ ਵਾਸਤੇ, ਡਿਜ਼ਾਈਨ ਕਰਨ ਵਾਸਤੇ। ਜਦੋਂ ਸਿਕਿਉਰਿਟੀ ਗਾਰਡ ਆਇਆ ਅਤੇ ਮੈਂ ਜਦੋਂ ਈਮੇਲਾਂ ਦਿਖਾ ਲਈਆਂ ਅਤੇ ਮੈਂ ਕਿਹਾ ਵੀ ਪੁੱਤ ਮੇਰੇ ਅਜਿਹਾ ਇਹ 5-7 ਹਜ਼ਾਰ 10 ਹਜ਼ਾਰ ਬੰਦੇ ਨੂੰ ਮੂਵ ਕਰਨਾ ਬੜਾ ਔਖਾ ਇੱਥੋਂ, ਸਾਡੇ ਕੋਲ ਪਰਮਿਟ ਹਨ, ਆਹ ਲਓ ਜੀ ਸੀਡੀ ਦੀਆਂ ਈਮੇਲਸ। ਪਰ ਆਇਆ ਕੱਲ੍ਹ ਲਈ ਐਡਾ ਵੱਡਾ ਟੂਰਨਾਮੈਂਟ ਵਿੱਚ ਕੁਛ ਪੁੱਛਣ ਲਈ ਆਈ ਡੋਂਟ ਨੋ ਕਿੱਧਰੋਂ ਆਇਆ ਕਿੱਦਾਂ ਆਇਆ, ਪਤਾ ਚਲਾਊ, ਉਹਦੀ ਡਿਊਟੀ ਹੁੰਦੀ ਆ ਸਵਾਲ ਕਰਨ ਲਈ, ਆਪਾਂ ਜਵਾਬ ਦੇ ਦਿੱਤੇ। ਸੋ ਥੈਂਕ ਯੂ ਵੈਰੀ ਮੱਚ, ਜੋ ਕੁਝ ਹੋਇਆ ਵਧੀਆ ਵਧੀਆ ਹੋਇਆ। ਬਹੁਤ ਸਾਰੇ ਭੈਣਾਂ ਦਾ ਮੇਲਾ ਸੀਗਾ ਐਤਵਾਰ ਵਾਲੇ ਦਿਨ, ਉੱਥੇ ਵੀ ਭੈਣਾਂ ਨੇ ਖੂਬ ਇੰਜੋਏ ਕੀਤਾ ਹੈਮਿਲਟਨ ਦੇ ਵਿੱਚ। ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਰਾਤ ਦਿਨ ਮਿਹਨਤ ਕਰਦੀਆਂ ਹਨ, ਕੰਮ ਵੀ, ਬੱਚੇ ਵੀ ਸਾਹਮਣੇ, ਅਤੇ ਮੁੜ ਕੇ ਫਿਰ ਮਾੜਾ ਮੋਟਾ ਇੰਜੋਇਮੈਂਟ ਵੀ ਕਰਨਾ ਇਹਨਾਂ ਨੇ ਕੀਤਾ। ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ। ਸਟੂਡੀਓ ਦਾ ਨੰਬਰ ਹੁੰਦਾ 416-837-1515। ਸੂਰਜ ਦੇਵਤਾ ਜੀ 6:14 ਦੇ ਬਾਹਰ ਆ ਗਏ ਸੀ, ਛੁੱਪ ਜਾਣਗੇ 8:31 ਦੇ, 14 ਘੰਟੇ ਦੇ 17 ਮਿੰਟ ਡੇ ਲਾਈਟ ਹੈਗੀ ਆ। ਜੇ ਖਬਰਾਂ ਦੀ ਗੱਲਬਾਤ ਕਰੀਏ, ਪਹਿਲਾਂ ਮੌਸਮ ਤੋਂ ਹੀ ਸ਼ੁਰੂਆਤ ਕਰ ਲੈਂਦੇ ਹਾਂ। ਇਨਵਾਇਰਮੈਂਟ ਕੈਨੇਡਾ ਨੇ ਫਿਰ ਹਿਊਮਿਡਿਟੀ ਦੀ ਵਾਰਨਿੰਗ ਦਿੱਤੀ ਗਈ ਆ GTA ਹੈਮਿਲਟਨ ਅਤੇ ਨਾਲ ਨਾਲ ਵੱਖ ਵੱਖ ਏਰੀਆ ਦੇ ਵਿੱਚ। ਸੋ ਥਰਡ ਸਟੇਟ ਡੇ ਆ, ਹਿਊਮਿਡਿਟੀ ਇੰਡੈਕਸ ਜਿਹੜਾ ਹੈਗਾ 40+ ਹੋ ਸਕਦਾ ਹੈਗਾ। ਸੋ ਕੂਲ ਵੈਦਰ, ਕਹਿੰਦੇ ਕੂਲ ਵੈਦਰ ਟਿਊਜ਼ਡੇ ਤੋਂ ਬਾਅਦ ਐਕਸਪੈਕਟ ਕੀਤੀ ਗਈ ਹੈਗੀ, ਸ਼ਾਇਦ ਅੱਜ ਸ਼ਾਮ ਤੋਂ ਸ਼ੁਰੂ ਹੋ ਜਾਵੇ, ਥੋੜ੍ਹੀ ਜਿਹੀ ਜਿਹੜੀ ਆ ਟੈਂਪਰੇਚਰ ਡਾਊਨ ਹੋਣਾ ਸ਼ੁਰੂ ਹੋ ਜਾਵੇ। ਫਿਰ ਵੀ ਕਹਿੰਦੇ ਹਨ ਜੇ ਗਰਮੀ ਨਹੀਂ ਲੱਗਦੀ ਤਾਂ ਫਿਰ ਵੀ ਥਿਆ ਨਹੀਂ ਲੱਗਦੀ ਤਾਂ ਫਿਰ ਵੀ ਪਾਣੀ ਤੁਸੀਂ ਜ਼ਰੂਰ ਪੀਓ। ਸਕਾਰਬੋ ਦੀ ਗੱਲਬਾਤ ਕਰ ਲੈਂਦੇ ਆ, ਵੀਕਐਂਡ ਦੇ ਉੱਪਰ 2 ਅਰਲੀ ਮੋਰਨਿੰਗ ਸ਼ੂਟਿੰਗ, ਸੰਡੇ ਮੋਰਨਿੰਗ ਜਾਂ ਕਹਿ ਲਓ ਮੰਡੇ ਮੋਰਨਿੰਗ ਸ਼ੂਟਿੰਗ ਜਿਹੜੀਆਂ ਹੋਈਆਂ ਸੀਗੀਆਂ, ਇਹ ਸੀਗੀਆਂ ਸਕਾਰਬੋ ਦੇ ਵਿੱਚ। ਇੱਕ ਸ਼ੂਟਿੰਗ 12:43 'ਤੇ ਹੋਈ ਸੀਗੀ ਸ਼ੇਰਵੇ ਡਰਾਈਵ ਅਤੇ ਵੈਸਟ ਮੋਲ ਥੋਬਕੋ ਦੇ ਵਿੱਚ, ਅਤੇ ਦੂਸਰੀ ਸ਼ੂਟਿੰਗ 3.5 ਘੰਟਿਆਂ ਬਾਅਦ ਹੋਈ ਸੀਗੀ ਮੋਰਨਿੰਗ ਸਾਈਡ 'ਤੇ ਸ਼ੈਪਰਡ ਐਵਨਿਊ 'ਤੇ। ਪੁਲਿਸ ਇਜ਼ ਇਨਵੈਸਟੀਗੇਟਿੰਗ। ਏਅਰਪੋਰਟ 'ਤੇ ਕੀ ਕੁਝ ਹੋ ਰਿਹਾ, ਵੱਖ ਵੱਖ ਏਅਰਲਾਈਨਸ ਕੀ ਕੁਝ ਕਰ ਰਹੀਆਂ, ਤੁਸੀਂ ਖੁਦ ਜਾਣਦੇ ਹੋ। ਫਲਾਈਟਾਂ ਬੁੱਕ ਕੀਤੀਆਂ, ਬਾਅਦ 'ਚ ਕਹਿ ਦਿੰਦੇ ਆ ਇਸ ਡਿਲੇਡ, ਦੈਨ ਇਸ ਕੈਂਸਲ। ਸੋ ਬੈਠੇ ਰਹਿੰਦੇ ਆ, ਸੋਚਦੇ ਰਹਿੰਦੇ ਕਰੀਏ ਕੀ ਅਤੇ ਕੀ ਕਰੀਏ। ਪਰ ਇਹ ਕੈਨੇਡਾ ਵੀ ਕਹਿ ਰਹੀ ਹੈ ਕੰਪਨਸੇਸ਼ਨ ਆਪਾਂ ਕੈਂਸਲ ਫਲਾਈਟ 'ਤੇ ਨਹੀਂ ਦੇ ਸਕਦੇ ਬਿਕੋਜ਼ ਸ਼ੋਰਟੇਜ ਆਫ ਸਟਾਫ ਆ। ਇਸ ਕਰਕੇ ਆ ਜਿਹੜੇ ਮਿਲੀਅਨਸ ਆਫ ਡਾਲਰ ਫੈਡਰਲ ਸਰਕਾਰ ਦਿੰਦੀ ਹੈ ਇਹਨਾਂ ਨੂੰ ਜਿਹੜੇ ਉੱਪਰ ਬੈਠੇ ਹੁੰਦੇ ਆ, ਇਹ ਨਹੀਂ ਬੈਠੇ ਹੁੰਦੇ ਕੰਮ ਕਰ ਲਈ, ਪਰ ਬੈਠੇ ਹੁੰਦੇ ਆਪਾਂ ਕੰਮ ਤਾਂ ਉਨਾ ਕਰਨਾ ਵੀ ਸਾਨੂੰ ਕੋਈ ਸੂਹ ਵੀ ਨਾ ਕਰ ਸਕੇ। ਕਹਿੰਦੇ ਵੀ ਕੈਨ ਗਿਵ ਯੂ ਕੰਪਨਸੇਸ਼ਨ ਬਿਕੋਜ਼ ਸੇਫਟੀ ਇਸ਼ੂ, ਸਾਡੇ ਕੋਲ ਇੰਪਲੋਈ ਹੈ ਨਹੀਂ। ਸੋ ਕਾਫੀ ਘਪਲਾ ਇੱਧਰ ਵੀ ਚੱਲ ਰਿਹਾ ਹੈਗਾ। ਉੱਧਰੋਂ ਯੂਨੀਫਾਰਮ ਮੈਂਬਰਸ ਫਰੋਮ ਅਕਰੋਸ ਕੈਨੇਡਾ, ਇਹਨਾਂ ਨੇ ਇਸ ਹਫ਼ਤੇ ਆਪਣਾ ਨਵਾਂ ਲੀਡਰ ਪ੍ਰੈਜੀਡੈਂਟ ਚੂਜ਼ ਕਰਨਾ। 3,15,000 ਯੂਨੀਫਾਰਮ ਦੇ ਮੈਂਬਰ ਸਨ, ਜੈਰੀ ਦੀਆਸ ਨੇ ਸਟੈਪ ਡਾਊਨ ਕੀਤਾ, ਉਹਦੇ ਉੱਪਰ ਜਿਹੜੀਆਂ ਐਲੀਗੇਸ਼ਨਸ ਲੱਗੀਆਂ ਸੀਗੀਆਂ। ਤੁਸੀਂ ਵੋਟਾਂ ਪਾਈਆਂ, MPP ਜਾਣਗੇ ਕੁਈਨਜ਼ ਪਾਰਕ ਅੱਜ, ਅਤੇ ਉੱਥੇ ਅੱਜ ਜਾ ਕੇ ਚੂਜ਼ ਕਰਨਗੇ ਸਪੀਕਰ, ਉਹਨਾਂ ਨੇ ਚੂਜ਼ ਕਰਨਾ, ਅਤੇ ਉਸ ਤੋਂ ਬਾਅਦ ਥਰੋਨ ਸਪੀਚ ਮੰਗਲਵਾਰ ਹੋਣੀ ਆ, ਰੈਗੂਲਰ ਡਿਊਟੀਜ਼ ਚੱਲ ਪੈਣਗੀਆਂ। ਹੈਡਲਾਈਨ ਜਿਹੜੀਆਂ ਇਹਨਾਂ ਵਾਸਤੇ ਬਣਾ ਰਹੀਆਂ ਹਨ ਡੱਗ ਫੋਰਡ ਦੀ ਟੀਮ ਵਾਸਤੇ, ਇੱਕ ਤਾਂ ਹੈਲਥ ਕੇਅਰ ਹੈਗਾ, ਸਟਾਫਿੰਗ ਕ੍ਰਾਈਸਿਸ ਚੱਲ ਰਹੀ ਹੈਗੀ ਆ, ਅਤੇ ਦੂਸਰਾ ਸਕਾਈ ਰੋਕਟਿੰਗ ਇਨਫਲੇਸ਼ਨ ਹੈਗੀ ਆ, ਉਹਨੂੰ ਟੈਕਲ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕਰਨੀ ਆ। ਥੋੜ੍ਹੀਆਂ ਠਹਿਰ ਕੇ ਜਸਵਿੰਦਰ ਯਾਦ ਸਾਹਿਬ ਖਬਰਾਂ ਵੀ ਲੈ ਕੇ ਆਉਣਗੇ 770 AM ਡਾਇਲ 'ਤੇ। ਨਾਗਰਾ ਫਾਲ ਦਾ ਮੇਲਾ 10 ਤਰੀਕ ਨੂੰ, ਮਾਫ਼ ਕਰਨਾ ਗਲਾ ਬੈਠਾ ਹੋਇਆ, 10 ਤਰੀਕ ਨੂੰ ਨਾਗਰਾ ਫਾਲ ਦਾ ਮੇਲਾ ਹੈਗਾ। ਮੇਲਾ ਬਿਲਕੁਲ ਫਰੀ ਆ, ਤੁਸੀਂ ਪਹੁੰਚਣਾ ਜ਼ਰੂਰ, ਚਾਹੇ ਵਿਆਹ 'ਤੇ ਜਾਈਏ, ਚਾਹੇ ਕਬੱਡੀ 'ਤੇ ਜਾਈਏ, ਚਾਹੇ ਮਾਰਕੀਟ ਵਿੱਚ ਸ਼ੇਰ ਆਟੇ ਦਾ ਕੰਮ ਕਰਦੇ ਹੋਏ ਹਰ ਇੱਕ ਪੁੱਛਦਾ ਮੇਲੇ 'ਤੇ ਆਵਾਂਗੇ। ਹੋਟਲ ਬੁੱਕ ਕਰ ਲਿਆ, ਬੱਸ ਬੁੱਕ ਕਰ ਲਈ, ਸੋ ਤੁਸੀਂ ਵੀ ਮੇਲੇ ਦੀ ਤਿਆਰੀ ਕਰ ਲੈਣੀ ਆ। ਕੋਸ਼ਿਸ਼ ਕਰਿਓ ਫਰਾਈਡੇ ਸੈਚਰਡੇ ਰਾਤ ਉੱਥੇ ਰਹਿਣ ਦੀ, ਜਿੰਨੀ ਵੀ ਅਫੋਰਡਬਿਲਟੀ ਹੈਗੀ ਆ। ਪਰ ਅਸੀਂ ਤੁਹਾਡੇ ਵਾਸਤੇ ਸਾਡੇ ਸਪੋਂਸਰ ਵੀਰਾਂ ਨਾਲ ਮਿਲ ਕੇ ਇਹ ਮੇਲਾ ਫਰੀ ਵਿੱਚ ਰੱਖ ਦਿੱਤਾ ਹੈਗਾ। 1 ਆਫ਼ ਦਾ ਬਿਗੈਸਟ ਸਟੇਜ ਵਰਤੀ ਜਾਂਦੀ ਆ ਇਸ ਮੇਲੇ 'ਤੇ, ਬੜਾ ਖਰਚਾ ਕੀਤਾ ਜਾਂਦਾ ਤੁਹਾਡੀ ਖੁਸ਼ੀ ਦੇ ਲਈ, ਆਪਣੀ ਕਮਿਊਨਿਟੀ ਦੇ ਲਈ। ਕੌਣ ਕਰਦਾ? ਸਾਡੇ ਸਪੋਂਸਰ ਅਤੇ ਸਪੋਰਟਰਸ ਕਰਦੇ ਹਨ। ਕੌਣ ਕੌਣ ਮੇਨ ਸਪੋਂਸਰ ਬਣਿਆ ਆਪਾਂ ਦੱਸ ਦੇਵਾਂਗੇ ਆਉਣ ਵਾਲੇ ਹਫ਼ਤੇ ਦੇ ਵਿੱਚ, ਅਤੇ ਹੈਡਲਾਈਨਸ ਲੈ ਕੇ ਆਵਾਂ ਵੀ ਕਿਹੜੇ ਸਿੰਗਰ ਪਹੁੰਚ ਰਹੇ ਹਨ ਤੁਹਾਡੇ ਵਾਸਤੇ, ਕਿਉਂਕਿ ਤੁਸੀਂ ਸੁਣਨਾ ਚਾਹੁੰਦੇ ਹੋ। ਮੋਸਟਲੀ ਬੈਠ ਕੇ ਪਰਿਵਾਰ ਨਾਲ ਇੰਜੋਏ ਕਰਦੇ ਆ, ਕਿਹੜਾ ਫੂਡ ਸਟਾਲ ਹੋਵੇਗਾ, ਪਰ ਅਸੀਂ ਇਹ ਵੀ ਕਹਿੰਦੇ ਤੁਸੀਂ ਆਪਣਾ ਵੀ ਲੈ ਕੇ ਜਾ ਸਕਦੇ, ਕੂਲਰ ਵਿੱਚ ਪਾ ਲਵੋ ਠੰਡਾ ਪਾਣੀ ਅਤੇ ਪਰੌਂਠੇ ਰੱਖ ਲਵੋ। ਅਸੀਂ ਵੀ ਕਈ ਵਾਰੀ ਬੁਰਕੀ ਲਾ ਲਈਏ ਪਰੌਂਠੇ, ਤੁਸੀਂ ਆਪ ਖੁਦ ਕਹਿੰਦੇ ਸਾਡੇ ਨਾਲ ਬੈਠ ਕੇ ਛੱਕ ਲਵੋ। ਸੋ ਇੱਕ ਪਿਕਨਿਕ ਮਾਹੌਲ ਹੁੰਦਾ, ਮੇਲੇ ਦਾ ਮਾਹੌਲ ਹੁੰਦਾ ਆ, ਅਤੇ ਹਜ਼ਾਰਾਂ ਦੇ ਹਿਸਾਬ ਨਾਲ ਤੁਸੀਂ ਪਹੁੰਚਦੇ ਉੱਥੇ। ਤੁਹਾਡਾ ਧੰਨਵਾਦ। ਐਤਕੀ ਫਿਰ ਸਪਤੰਬਰ ਦੀ 10 ਤਰੀਕ ਨੂੰ ਆਏ ਮੇਲਾ ਹੋਣ ਜਾ ਰਿਹਾ, ਉੱਥੇ ਤੁਸੀਂ ਪਹੁੰਚਣਾ ਜ਼ਰੂਰ। ਇਸ ਦੇ ਨਾਲ ਨਾਲ ਜਿਹੜੀ ਹੁਣ ਕੋਵਿਡ ਤੋਂ ਬਾਅਦ ਖਬਰ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਹਾਂ, ਜਿਹੜੇ ਘਰਾਂ 'ਚ ਬੈਠੇ ਕੰਮ ਕਰਦੇ ਸੀ, ਜਿਹਨਾਂ ਨੂੰ ਭੇਜਿਆ ਸੀਗਾ ਵੀ ਘਰ ਬੈਠ ਕੇ ਕੰਮ ਕਰੋ, ਕੰਮ ਵੀ ਚਾਹੀਦਾ ਅਤੇ ਸੇਫਟੀ ਵੀ ਚਾਹੀਦੀ ਹੈ, ਅਤੇ ਘਰ ਸਮਾਨ ਦੇ ਦਿੱਤਾ ਸਾ, ਕੰਪਿਊਟਰ ਡੈਸਕਟੋਪ ਦੇ ਦਿੱਤੇ, ਜੋ ਕੁਝ ਵੀ ਚਾਹੀਦਾ ਹਰ ਇੱਕ ਕੰਪਨੀ ਨੂੰ, ਅਤੇ ਹੁਣ ਉਹ ਇੰਪਲਾਈ ਮੁੜ ਕੇ ਵਾਪਸ ਲਿਆਉਣੇ ਬੜੇ ਔਖੇ ਹੋ ਗਏ ਆ। ਇੱਕ ਤਾਂ ਉਹ ਯੂਜ਼ ਟੂ ਹੋ ਗਿਆ, ਪਹਿਲਾਂ ਬੜਾ ਉਹਨਾਂ ਨੂੰ ਔਖਾ ਲੱਗਾ, ਪਰ ਹੁਣ ਯੂਜ਼ ਟੂ ਹੋ ਗਿਆ। ਕਾਰ ਇੰਸ਼ੋਰੈਂਸ, ਨਾ ਕੋਈ ਬੱਸ ਪਾਸ, ਨਾ ਟ੍ਰੈਫਿਕ, ਘਰ ਬੈਠੇ ਕਮੀਜ਼ ਪਾ ਲਓ, ਨਿੱਕਰ ਪਾ ਕੇ ਬੈਠੇ ਰਹੋ, ਅਤੇ ਜ਼ੂਮ ਦੀਆਂ ਮੀਟਿੰਗਾਂ ਕਰੀਓ, ਆਪਣਾ ਕੰਮ ਕਰੀਓ। ਪਰ ਬਹੁਤ ਸਾਰੇ ਇੰਪਲੋਈ ਕਹਿੰਦੇ ਆਪਾਂ ਵੱਧ ਪ੍ਰੋਡਕਸ਼ਨ ਦਿੰਦੇ ਹਾਂ ਘਰ ਬੈਠ ਕੇ, ਪਰ ਜਿਹੜੇ ਇੰਪਲੋਇਰ ਹਨ ਉਹ ਚਾਹੁੰਦੇ ਹਨ ਮੁੜ ਕੇ ਵਾਪਸ ਆਫਿਸ ਵਿੱਚ ਆਉਣ, ਪਰ ਆਫਿਸ ਵਿੱਚ ਲਿਆਉਣ ਵਾਸਤੇ ਬੜੀ ਮੁਸ਼ਕਲ ਆ ਰਹੀ ਹੈਗੀ ਆ। ਲੀਗਲ ਕੇਸ ਵੀ ਚੱਲ ਰਹੇ ਹਨ ਇਸ ਦੇ ਨਾਲ ਨਾਲ। ਕੈਨੇਡੀਅਨ ਐਸੋਸੀਏਸ਼ਨ ਆਫ ਪ੍ਰੋਫੈਸ਼ਨਲ ਇੰਪਲੋਈਜ਼ 20,000 ਮੈਂਬਰ ਹਨ, ਕਹਿੰਦੇ ਵੀ ਟਰਾਂਸਲੇਟਰਸ, ਇੰਪਲੋਈਜ਼, ਲਾਇਬ੍ਰੇਰੀ, ਪਾਰਲੀਮੈਂਟ ਐਂਡ ਸਿਵਲ ਮੈਂਬਰਸ ਆਫ RCMP, ਉਹਨਾਂ ਨੂੰ ਵਾਪਸ ਦਫ਼ਤਰ ਵਿੱਚ ਲਿਆਉਣਾ ਬੜਾ ਔਖਾ ਹੋ ਗਿਆ। ਬੱਦੇ ਆਰ ਡਰਾਇੰਗ, ਕਹਿੰਦੇ ਵੀ ਥੋੜ੍ਹਾ ਟਾਈਮ ਦੇਵੋ, ਹੌਲੀ ਹੌਲੀ ਵਾਪਸ ਆਫਿਸ ਵਿੱਚ ਵੀ ਪਹੁੰਚ ਜਾਣਗੇ। ਇੱਕ ਵਾਰੀ ਫਿਰ ਅੰਟੇਰੀਓ ਕਬੱਡੀ ਕਲੱਬ ਵਾਲਿਆਂ ਨੂੰ ਵਧਾਈ ਹੋਵੇ, ਜਿਨ੍ਹਾਂ ਨੇ ਬੜਾ ਸਕਸੈਸਫੁਲ ਟੂਰਨਾਮੈਂਟ ਰੱਖਿਆ ਕਬੱਡੀ ਦਾ। ਹਰ ਇੱਕ ਨੂੰ ਵਧਾਈ ਹੋਵੇ, ਚਾਹੇ ਕੋਈ ਲੰਗਰ ਲਾਉਣਾ ਸਾ ਉੱਥੇ, ਚਾਹੇ ਸਿਕਿਉਰਿਟੀ ਗਾਰਡ ਪਹੁੰਚੇ ਹੋਏ ਸੀ, VIP ਤਰ ਆਮ ਪਬਲਿਕ ਨੂੰ ਸਾਂਭਦੇ, ਚਾਹੇ ਸਿਟੀ ਸਟਾਫ ਨੇ ਇੰਨੀ ਵਧੀਆ ਗਰਾਊਂਡ ਤਿਆਰ ਕਰਕੇ ਦਿੱਤੀ, ਕਿਸੇ ਨੇ ਪੋਸਟਰ ਲਾਇਆ, ਕਿਸੇ ਨੇ ਪੈਸੇ ਮੰਗੇ, ਪਰ ਤੁਹਾਡੇ ਵਾਸਤੇ ਟੂਰਨਾਮੈਂਟ ਲਿਆਂਦਾ, ਤੁਸੀਂ ਖੂਬ ਇੰਜੋਏ ਕੀਤਾ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਇੱਦਾਂ ਹੀ ਮੇਲੇ ਲੱਗਦੇ ਰਹਿਣ। ਕਬੱਡੀ ਫੈਡਰੇਸ਼ਨ ਆਫ ਅੰਟੇਰੀਓ ਵਾਲਿਆਂ ਨੂੰ ਵੀ ਵਧਾਈ ਜਾਂਦੀ ਆ। ਅਤੇ ਹੁਣ 29ਵਾਂ ਕਬੱਡੀ ਕੱਪ ਜਿਹੜਾ ਹੈਗਾ ਉਹ ਹੁਣ 11 August ਤਰੀਕ ਨੂੰ 29ਵਾਂ ਕਬੱਡੀ ਕੱਪ, ਇਹਨੂੰ ਲੈ ਕੇ ਆ ਰਹੇ ਹਨ ਮੈਟਰੋ ਪੰਜਾਬੀ ਸਪੋਰਟਸ ਕਲੱਬ ਵਾਲੇ। 29ਵਾਂ ਕਬੱਡੀ ਕੱਪ 11 August ਤਰੀਕ ਨੂੰ ਸ਼ਨੀਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਕਿੱਦਾਂ ਰੌਣਕਾਂ ਲੱਗਦੀਆਂ ਐਤਕੀ ਦੇਖ ਲਿਓ ਜ਼ਰੂਰ ਵੀ ਰੌਣਕਾਂ ਕੀ ਹੁੰਦੀਆਂ। ਜਿਹੜਾ ਅੰਟੇਰੀਓ ਕਬੱਡੀ ਕਲੱਬ ਵਾਲੇ ਲੈ ਕੇ ਮਾਫ ਕਰਨਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਵਾਲੇ ਲੈ ਕੇ ਆ ਰਹੇ ਹਨ 29ਵਾਂ ਕਬੱਡੀ ਕੱਪ। ਲਓ ਜੀ ਸਪੋਂਸਰ ਵੀਰੇ ਬੜਾ ਧੰਨਵਾਦ ਜੀ, ਪ੍ਰੋਗਰਾਮ ਨੂੰ ਸਪੋਂਸਰ ਕਰ ਦੇਣ। ਸਟਾਰਗੇਟ ਲੋਜੈਸਟਰ ਦੀ ਬਹੁਤ ਵੱਡੀ ਟੀਮ ਹੈ, ਗੁਲਾਟ ਸੋਤਾ, ਹੈਪੀ ਸੋਤਾ, ਦਵਿੰਦਰ ਸੋਤਾ ਅਤੇ ਸਰਬਜੀਤ ਸੋਤਾ ਬੜੇ ਥੱਕੇ ਹੋਏ ਸਨ, ਬੜਾ ਔਖਾ ਇਹਨਾਂ ਨੇ ਕੁਰਸੀ ਤੋਂ ਉਠਾਉਣਾ ਪਿਆ, ਉੱਥੇ ਹੀ ਬੈਠੇ ਰਹੇ, ਕਹਿੰਦੇ ਵੀ ਇੰਨੀ ਮਿਹਨਤ ਕਰਨੀ ਪਈ ਉਹਨਾਂ ਨੂੰ ਨਾ ਇਸ ਕਬੱਡੀ ਦੇ 4 ਟੂਰਨਾਮੈਂਟ ਦੇ ਵਿੱਚ। ਫਿਰ ਅਸੀਂ ਵੀ ਬਿਠਾਲੇ ਰੱਖੇ, ਨਾਲ ਇੱਕ ਆਪਾਂ ਹੈਲਥ ਐਂਡ ਸੇਫਟੀ ਵਾਲਾ ਹੀ ਬਿਠਾਲਿਆ ਸੀਗਾ ਵੀ ਬੰਦਾ ਕਿਤੇ ਥੱਕ ਨਾ ਜਾਵੇ, ਖਿਆਲ ਰੱਖਿਓ ਇਹਦਾ। ਸੋ ਸਰਬਜੀਤ ਸੋਤਾ, ਗੁਲਾਟ ਸੋਤਾ, ਹੈਪੀ ਸੋਤਾ, ਦਵਿੰਦਰ, ਕਾਲਾ ਭਾਜੀ, ਮਹਿੰਦਰ ਭਾਜੀ, ਮੱਖਣ ਭਾਜੀ, ਬਹੁਤ ਵੱਡੀ ਟੀਮ ਆ ਜਿਨ੍ਹਾਂ ਨੇ ਇਹ ਮੇਲਾ ਤੁਹਾਡੇ ਵਾਸਤੇ ਲੈ ਕੇ ਆਉਂਦਾ, ਤੁਸੀਂ ਖੂਬ ਇੰਜੋਏ ਕੀਤਾ। ਸੋ ਸਟਾਰਗੇ ਲੋਜੈਸਟਿਕ ਜੀ ਸਾਡੇ ਮੇਲੇ ਨੂੰ ਸਪੋਂਸਰ ਕਰਦੇ ਹਨ, TV ਰੇਡੀਓ ਨੂੰ ਸਪੋਂਸਰ ਕਰਦੇ ਹਨ, ਇਹਨਾਂ ਨੂੰ AZ ਡਰਾਈਵਰਸ ਚਾਹੀਦੇ ਹਨ। 905-564-9992 ਹਰਪ੍ਰੀਤ ਢਿੱਲੋਂ ਸਾਹਿਬ ਜਿੱਥੇ ਮੇਲੇ ਨੂੰ ਸਪੋਂਸਰ ਕਰਦੇ, ਰੇਡੀਓ TV ਨੂੰ ਵੀ ਸਪੋਂਸਰ ਕਰਦੇ ਆ। 416-268-6613 ਰੋਜ਼ ਬੋਰਡ ਕਿਚਨ ਵਾਲੇ GNE ਮੋਰਗੇਜ ਤੋਂ ਮਯੰਕ ਬਤਨਾਗਰ ਸਾਹਿਬ, ਮੋਰਗੇਜ ਚਾਹੀਦੀ ਆ, ਕਾਲ ਕਰ ਲਿਓ, ਪਤਾ ਕਰ ਲਿਓ, ਲੈ ਸਕਦੇ ਹੋ। 647-2023 'ਤੇ ਗੱਲਬਾਤ ਕਰੀਏ। CWC ਇਮੀਗ੍ਰੇਸ਼ਨ ਮੇਲੇ ਦੇ ਸਪੋਂਸਰ ਅਤੇ ਰੇਡੀਓ TV ਦੇ ਸਪੋਂਸਰ। 905-607-4444 ਡਰੀਮ ਬਿਗ ਟਰਾਂਸਪੋਰਟੇਸ਼ਨ ਤੋਂ ਮਨੂ ਸਰਾਏ, ਅਮਰਜੀਤ ਸਿੰਘ ਅਤੇ ਕਮਲ, ਜੇ ਥੋੜ੍ਹੀ ਬਹੁਤੀ ਹਾਈਟ ਬਾਕੀ ਦੋਹਾਂ ਨੂੰ ਦੇ ਦਿੰਦਾ ਤਾਂ ਇਹਨਾਂ ਦੇ ਬਿਗ ਹੋ ਜਾਣਾ। ਸੱਚੀ ਗੱਲ ਹੈ, ਮਨੂ ਸਰਾਏ ਜੀ ਦਿਲ ਬੜਾ ਤਕੜਾ, ਇਹਨਾਂ ਵੀਰਾਂ ਦਾ ਬੜਾ ਸੌਫਟ ਹੈ, ਕਿਵੇਂ ਬੰਦਾ ਦੇਖਦਾ ਵੀ ਐਡਾ ਵੱਡਾ ਸਰੀਰ ਹੋਵੇ, 7 ਫੁੱਟ ਦਾ ਜਵਾਨ ਹੋਵੇ, ਡਰ ਲੱਗਦਾ, ਪਰ ਕੋਲ ਨੂੰ ਜਾਓ ਬੜੇ ਪਿਆਰ ਮੁਹੱਬਤ ਨਾਲ ਮਿਲ ਰਹੇ ਹਨ। ਡਰੀਮ ਬਿਗ ਟਰਾਂਸਪੋਰਟੇਸ਼ਨ ਵਾਲੇ ਮਨੂ ਸਰਾਏ ਅਤੇ ਉਹਨਾਂ ਦੀ ਟੀਮ ਜਿਹੜੇ ਮੇਲੇ ਨੂੰ ਸਪੋਂਸਰ ਕਰਦੇ ਆ ਅਤੇ ਸਾਡੇ ਰੇਡੀਓ TV ਨੂੰ ਵੀ ਸਪੋਂਸਰ ਕਰਦੇ ਆ, ਬਹੁਤ ਬਹੁਤ ਧੰਨਵਾਦ। ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੋਲਵਰਡ 'ਤੇ ਹਨ, 905-453-6006। ਕਹਿੰਦੇ ਜੇ ਕੋਈ ਵੱਖਰਾ ਵੱਖਰਾ ਹੋ ਗਿਆ ਮੇਰੇ ਕੋਲ ਲਿਆ, ਮੈਂ ਟਾਂਕੇ ਲਾ ਕੇ ਸਿੱਧਾ ਇੱਦਾਂ ਜੋੜ ਦੇਵਾਂਗੇ, ਮੁੜ ਕੇ ਕਦੇ ਵੱਖਰੇ ਨਾ ਹੋਣਗੇ। ਸੋ ਵੈਲਡਿੰਗ ਦੀਆਂ ਸੇਵਾਵਾਂ ਪੇਸ਼ ਕਰਦੇ ਹਨ, ਬਿਗ ਟੇਕ ਰੂਮ ਨੂੰ ਵੈਲਡਿੰਗ ਲੋਡ ਪੈ ਜਾਵੇ, ਮਾਲਵਾ ਵੈਲਡਿੰਗ, 905-453-6006। ਜੇ ਇੰਸ਼ੋਰੈਂਸ ਕਰਵਾਉਣੀ ਹੋਵੇ, ਲਾਈਫ ਡਿਸਬਿਲਟੀ ਕ੍ਰਿਟੀਕਲ ਇੰਸ਼ੋਰੈਂਸ, ਤਾਂ ਤੁਸੀਂ ਭਵਨਦੀਪ ਸਿੰਘ ਨਾਲ ਗੱਲਬਾਤ ਕਰਨੀ ਆ, ਮੇਲੇ ਦੇ ਸਪੋਂਸਰ ਅਤੇ ਰੇਡੀਓ ਟੀ ਵੀ ਦੇ ਸਪੋਂਸਰ 416-817-13-13 ਵਰਲਡ ਵਾਈਡ ਕੈਰੀਅਰ ਸਾਡੇ ਵਨ ਆਫ ਦਾ ਮੇਨ ਸਪੋਂਸਰ ਆਫ ਮੇਲਾ ਵਰਲਡ ਵਾਈਡ ਕੈਰੀਅਰ ਇਹਨਾਂ ਨੂੰ ਵੀ ਡਰਾਈਵਰ ਚਾਹੀਦੇ ਨੇ ਸੁੱਖੀ ਧਾਲੀਵਾਲ ਦਾ ਉਹਨਾਂ ਟੀਮ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਟੀ ਵੀ ਪ੍ਰੋਗਰਾਮ ਨੂੰ ਵੀ ਸਪੋਂਸਰ ਕਰਦੇ ਹਨ 416-213-1334 ਮੈਂ ਲੈਂਦਾ ਬਰੇਕ ਜਸਵਿੰਦਰ ਯਾਦ ਸਾਹਿਬ ਖਬਰਾਂ ਲੈ ਕੇ ਬਿਲਕੁਲ ਰੈਡੀ ਹਨ ਖਬਰਾਂ 'ਤੇ ਨਜ਼ਰ ਰੱਖਾਂਗੇ ਪੰਜਾਬ ਵਿੱਚ ਇੰਡੀਆ ਵਿੱਚ ਕੀ ਕੁਝ ਹੋਇਆ ਅਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਵਿਰਾਸਤ ਟੀ ਵੀ 'ਤੇ ਟਰੈਕਿੰਗ ਟੂਡੇ ਟੀ ਵੀ 'ਤੇ ਅਤੇ ਵਿਰਾਸਤ ਰੇਡੀਓ 'ਤੇ ਵਾਪਸ ਆਉਂਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ
ਤੁਸੀਂ ਹੋ ਜੇ AZ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158
Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292, Stargate Logistics.
मयंक भटनागर फ्रॉम GNE मॉर्गेजेस मैं आपको सारे प्रकार की फाइनेंसिंग या मॉर्गेजेस में मदद कर सकता हूँ फर्स्ट मॉर्गेज हो सेकंड मॉर्गेज हो रीफाइनेंस डेट कंसोलिडेशन या हाई रिस्क मॉर्गेजेस GTA में बेस्ट रेट्स के लिए मुझे कॉन्टैक्ट करें 647-702-2023
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
A1 Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ ਹੁਣ ਈਸਟ ਐਂਡ 'ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ AJAX ਦੇ ਵਿੱਚ ਨਵਾਂ ਫਿਊਨਲ ਹੋਮ AJAX ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ ਜੀ
ਤਰ੍ਹਾਂ ਦੀ ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ ਡੀਜ਼ਲ ਟੈਂਕ ਨੂੰ ਲੌਕ ਡੰਪ ਟਰੱਕ ਦਾ ਫਲੋਰ ਗਾਰਬੇਜ ਟ੍ਰੇਲਰ ਦਾ ਡੋਰ ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ 905-453-6006
CWC Immigration is one of the largest immigration companies and there are 4 offices in Canada and 12 in India. I know Mr. Khera personally, I have also gone to their office and I have also met their clients. I think they believe in quality and they are dedicated to providing competent services to their clients.
Sitariyan di pasand, thodi sariyan di pasand. CWC Immigration, Express Entry, Work Permit, Family Sponsorship, Immigration Appeals, Immigration de har masle da hal, CWC Immigration, 905-670-4444. ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਤੇ ਪ੍ਰੋਗਰਾਮ 8 ਵਜੇ ਤੱਕ ਚੱਲਣਾ, CKMS 102.7 FM ਦੇ ਪ੍ਰੋਗਰਾਮ ਚੱਲਣਾ 9 ਵਜੇ ਤੱਕ, ਅਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ TV ਦੇ, ਟਰੱਕਿੰਗ ਟੂਡੇ TV ਤੇ। ਸ਼ੇਰ ਆਟਾ ਬਰਾੜ ਮਿਲ ਦੀ ਚੱਕੀ ਦਾ ਆਟਾ ਫਰੈਸ਼ ਬਣਦਾ ਸਾਡੇ ਕੈਨੇਡਾ ਦੇ ਵਿੱਚ, ਕੈਨੇਡਾ ਦੀ ਕਣਕ ਬੜਾ ਵਧੀਆ ਪ੍ਰੋਟੀਨ ਹੈਗਾ, ਵੱਧ ਪ੍ਰੋਟੀਨ ਹੈਗਾ, ਅਤੇ ਉਸ ਕਣਕ ਨੂੰ ਪੀਸ ਕੇ ਆਟਾ ਬਣਾਇਆ ਜਾਂਦਾ। ਸ਼ੇਰ ਆਟਾ ਬਰਾੜ ਮਿਲ ਦੀ ਚੱਕੀ ਫਰੈਸ਼ ਬਣ ਕੇ ਪਹੁੰਚਦਾ ਸਟੋਰਾਂ ਦੇ ਵਿੱਚ, ਸਾਲ ਮਹੀਨੇ ਦੀ ਵੇਟ ਕਰਨੇ ਪੈਂਦੇ, ਦਿਨਾਂ ਦੇ ਵਿੱਚ ਪਹੁੰਚ ਜਾਂਦਾ ਹੈਗਾ। ਪ੍ਰੀਮੀਅਮ ਕੁਆਲਿਟੀ ਦਾ ਪ੍ਰੋਡਕਟ ਸ਼ੇਰ ਆਟਾ ਬਰਾੜ ਮਿਲ ਦੀ ਚੱਕੀ ਜਿਹੜਾ ਤੁਸੀਂ ਖਰੀਦ ਸਕਦੇ ਹੋ। ਇਹਨਾਂ ਦਾ ਬੇਸਨ, ਬਰਾੜਾਂ ਦਾ ਬੇਸਨ, ਸ਼ੇਰ ਬੇਸਨ ਨਾਲ ਦੀ ਨਾਲ ਬਰਾੜਾਂ ਦਾ ਮੱਕੀ ਦਾ ਆਟਾ ਵੀ ਤੁਸੀਂ ਲੈ ਸਕਦੇ ਹੋ। ਅਤੇ ਮੈਂ ਇੱਕ ਦੱਸ ਦੇਵਾਂ, ਡਰਕਾਰ ਵਾਲਿਆਂ ਨੂੰ ਡਰਾਈਵਰ ਚਾਹੀਦੇ, ਏਜ਼ਰ $6,000 ਦਾ ਬੋਨਸ ਦੇ ਰਹੇ ਆ ਜੇ ਸਾਈਨ ਅਪ ਕਰੋਗੇ। drakar.com ਤੇ ਜਾ ਕੇ ਵਿਜ਼ਿਟ ਕਰ ਲੈਣਾ। ਅਤੇ ਵੈਸ਼ਨੂ ਢਾਬਾ ਅਤੇ ਜੀਵਨ ਗਰੋਸਰ ਤੇ ਕਾਫੀ ਸਾਰੀਆਂ ਸੇਵਿੰਗਸ ਤੁਸੀਂ ਕਰ ਸਕਦੇ ਹੋ। ਵੀਕਰ ਦੇ ਗੋਲ ਗੱਪੇ ਛਕੇ ਆਨੰਦ ਮਾਣਿਆ, ਅਤੇ ਗੰਨੇ ਦਾ ਜੂਸ ਵੀ ਤਾਂ ਤੁਸੀਂ ਆਨੰਦ ਮਾਣਿਆ, ਅਤੇ ਗਰੋਸਰੀ ਕਰਕੇ ਵੀ ਤੁਸੀਂ ਪੈਸੇ ਬਚਾਉਂਦੇ ਹੋ। ਵੈਸ਼ਨੂ ਢਾਬੇ ਤੇ ਹਰ ਰੋਜ਼ ਲੰਚ ਸਪੈਸ਼ਲ ਲੱਗਿਆ ਹੁੰਦਾ। 375 ਹਾਰਡਨ ਬੁਲਾਵਾਰਡ ਤੇ ਹਨ, ਡਿਕਸੀ ਅਤੇ ਵਿਲੀਅਮਸ ਪਾਰਕ, ਡਿਕਸੀ ਅਤੇ ਨੌਰਥ ਪਾਰਕ ਦਾ ਏਰੀਆ, ਉੱਥੇ ਹਾਰਡਨ ਬੁਲਾਵਾਰਡ ਹੈ, ਉੱਥੇ ਤੁਸੀਂ ਪੈਸੇ ਬਚਾ ਸਕਦੇ ਹੋ ਗਰੋਸਰੀ ਕਰਨ ਵਿੱਚ, ਅਤੇ ਜੇ ਕੇਟਰਿੰਗ ਕਰਵਾਉਣੀ ਹੋਵੇ ਉੱਥੇ ਪੈਸੇ ਬਚਾ ਸਕਦੇ ਹੋ। ਸੋਨਾ ਰੋਲ ਦੁਬਈ ਜੂਲਰ ਦਾ ਵਿਜ਼ਿਟ ਕਰਕੇ ਆਉਣਾ ਜ਼ਰੂਰ। ਮਾਲਟਨ ਵਿੱਚ ਹਨ, ਸੋਨਾ ਖਰੀਦਣਾ ਚਾਹੁੰਦੇ ਹੋ, ਵੱਖ ਵੱਖ ਰੰਗਾਂ ਡਿਜ਼ਾਇਨਾਂ ਵਿੱਚ ਪਹੁੰਚਿਆ ਹੋਇਆ ਰੋਇਲ ਦੁਬਈ ਜੂਲਰ, 905-676-1212 'ਤੇ ਗੱਲਬਾਤ ਕਰ ਲੈਣੀ ਆ। ਲਓ ਜੀ, ਲੈ ਚੱਲਦੇ ਹਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਗੱਲਬਾਤ ਕਰਵਾਉਂਦੇ ਆ ਜਸਵਿੰਦਰ ਯਾ ਸਾਹਿਬ ਨਾਲ। ਯਾ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਵੀਕਐਂਡ ਤੋਂ ਬਾਅਦ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜੀ, ਸਭ ਤੋਂ ਪਹਿਲਾਂ ਸਾਡੇ ਬੜੇ ਪਿਆਰੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ, ਸਾਡੀ ਸਮੁੱਚੀ ਟੀਮ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਮੈਨੂੰ ਮੈਸੇਜ ਆਇਆ ਕਹਿੰਦੇ ਕਬੱਡੀ ਖੇਲੀ ਕਿ ਖਾਰਾ ਲਾਇਆ। ਮੈਂ ਕਿਹਾ ਆਪਾਂ ਤਾਂ ਕਬੱਡੀ ਖੇਡ ਕੇ ਖੜਾ ਕੇ ਹੀ ਰੌਣਕਾਂ ਲਾ ਦੇ, ਜਿਹਨਾਂ ਨੇ ਖਾਰੇ ਲਾਏ ਉਹ ਤਾਂ ਖਾਲੀ ਗਏ ਸੀਗੇ। ਸੋ ਕਬੱਡੀ ਦੇ ਮੈਚ ਹੋਏ ਅਤੇ ਗਲਾ ਬੈਠ ਗਿਆ, ਕਿਉਂਕਿ ਵਿਆਹ ਵੀ ਸੀਗੇ, ਕਾਫੀ ਕੁਝ ਸੀਗਾ, ਅਤੇ ਵੀਕਐਂਡ ਕਰਕੇ ਹੁਣ ਗਲਾ ਬੈਠਾ। ਇਹਨਾਂ ਨੂੰ ਸਾਫ਼ ਕਰਨ ਦੀ, ਸਹੀ ਕਰਨ ਦੀ ਕੋਸ਼ਿਸ਼ ਕਰਦੇ, ਪਰ 2 ਘੰਟੇ ਹੁਣ ਲਗਾਤਾਰ ਇੱਥੇ ਬੈਠ ਕੇ ਆਪਾਂ ਗੱਲਾਂ ਬਾਤਾਂ ਮਾਰਨੀਆਂ, ਨਾਲ ਨਾਲ ਖਬਰਾਂ ਵੀ ਲੈ ਕੇ ਆਉਣੀਆਂ। ਜਿੱਥੇ ਗਰਮੀ ਇੱਥੇ ਬਹੁਤ ਪੈ ਰਹੀ ਹੈ, ਇੰਡੀਆ ਦੇ ਮੌਸਮ ਤੋਂ ਸ਼ੁਰੂਆਤ ਕਰ ਲਵਾਂਗੇ, ਹੈਡਲਾਈਨਸ ਦੀ ਗੱਲਬਾਤ ਕਰਾਂਗੇ, ਮੁੱਖ ਸੁਰਖੀਆਂ, ਅਤੇ ਉਸ ਤੋਂ ਬਾਅਦ 1x1 ਖਬਰ 'ਤੇ ਨਜ਼ਰ ਰੱਖਾਂਗੇ ਜ਼ਰੂਰ। ਜਸਵਿੰਦਰ ਜੀ, ਹੈਡਲਾਈਨਸ ਪਲੀਜ਼, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪਹਿਲਾਂ?
ਬਿਲਕੁਲ ਜੀ, ਖੈਰ ਹੈਡਲਾਈਨ ਦੀ ਗੱਲ ਵੀ ਆਪਾਂ ਕਰਦੇ ਹਾਂ
ਜੀ।
ਗਲਾ ਖੈਰ ਟੂਰਨਾਮੈਂਟ ਦੇ ਵਕਤ ਘੱਟ ਬੈਠਦਾ, ਟੂਰਨਾਮੈਂਟ ਸਮਾਪਤ ਹੋਣ ਤੋਂ ਬਾਅਦ ਕਈ ਵਾਰੀ ਜ਼ਿਆਦਾ ਠੰਡਾ ਪਾਣੀ ਬੰਦਾ ਪਾ ਲੈਂਦਾ, ਉਹਦੇ ਨਾਲ ਜ਼ਿਆਦਾ ਬੈਠ ਜਾਂਦਾ। ਖੈਰ ਹਰੇਕ ਦਾ ਆਪਣਾ ਆਪਣਾ ਤਜਰਬਾ ਹੁੰਦਾ ਹੈ, ਤਾਂ ਚਲੋ ਖੈਰ ਕਾਫੀ ਕਾਰਨ ਹੁੰਦੇ ਨੇ ਗਲਾ ਬੈਠਣ ਦੇ, ਨਹੀਂ ਜਾਂਦੇ ਉੱਧਰ ਨੂੰ
ਜੀ।
ਤਾਂ ਅਸੀਂ ਗੱਲ ਕਰਦੇ ਹਾਂ ਹੈਡਲਾਈਨ, ਤਾਂ ਨੀਤੀ ਆਯੋਗ ਦੀ ਪਲੈਨਿੰਗ ਬੋਰਡ ਦੀ, ਸਾਡੇ ਕੇਂਦਰੀ ਪਲੈਨਿੰਗ ਬੋਰਡ ਦੀ ਜਿਹੜੀ ਇੱਕ ਮੀਟਿੰਗ ਹੋਈ ਹੈ, ਉਹਦੇ ਵਿੱਚ 3 ਸਾਲਾਂ ਬਾਅਦ ਪੰਜਾਬ ਨੇ ਵੀ ਆਪਣੀ ਜਿਹੜੀ ਗੱਲ ਹੈ ਉੱਥੇ ਰੱਖੀ ਹੈ। ਵਾਅਦਾ ਖਿਲਾਫੀ ਦੀ ਗੱਲ ਅਸੀਂ ਲਗਾਤਾਰ ਕਰਦੇ ਸੀ ਕਿ ਕੇਂਦਰ ਦੀ ਸਰਕਾਰ ਵਾਅਦਾ ਖਿਲਾਫੀ ਕਰਨ ਵਿੱਚ ਮਹਾਰਤ ਰੱਖਦੀ ਹੈ, ਜਿਸ ਤਰੀਕੇ ਨਾਲ ਪੰਜਾਬ ਦੀ ਸਰਕਾਰ ਸਟੈਪ ਬੈਕ ਕਰਨ ਦੇ ਵਿੱਚ ਮਹਾਰਤ ਰੱਖਦੀ ਹੈ। ਇੱਕ ਵਾਅਦਾ ਖਿਲਾਫੀ ਹੋਣ ਜਾ ਰਹੀ ਹੈ, ਜਿਹੜਾ 9 ਦਸੰਬਰ ਵਾਲਾ ਮਸਲਾ ਸੀਗਾ। ਪੂਰੀ ਗੱਲ ਕੀ ਹੈ, ਇਹ ਵਿਸ਼ੇਸ਼ ਖਬਰ ਹੈ, ਇਹਦੇ ਉੱਤੇ ਅਸੀਂ ਗੱਲ ਕਰਾਂਗੇ। ਮਨਦੀਪ ਕੌਰ ਦੀ ਖੁਦਕੁਸ਼ੀ, ਕਾਫੀ ਕਾਰਨ ਛੱਡ ਗਈ ਹੈ ਪਿੱਛੇ, ਕਾਰਨ ਮੂੰਹ ਚੁੰਗਲ ਲੈ ਕੇ ਸੋਚਣ ਵਾਲੇ ਨੇ, ਇਹਦੇ ਉੱਤੇ ਵੀ ਗੱਲ ਕਰਾਂਗੇ। ਤੇ ਲਿੰਪੀ ਸਕਿਨ ਡਿਸੀਜ਼, ਜਿਹਨੇ ਹਾਹਾਕਾਰ ਮਚਾਈ ਹੋਈ ਹੈ ਪੰਜਾਬ ਦੇ ਪੇਂਡੂ ਜੀਵਨ ਦੇ ਵਿੱਚ, ਜਿਹਦਾ ਸੰਬੰਧ ਪਸ਼ੂਆਂ ਦੇ ਨਾਲ ਹੈ, ਇਹਦੇ ਉੱਤੇ ਅੰਕੜੇ ਫਿਰ ਕੋਰੋਨਾ ਦੀ ਤਰਜ਼ ਦੇ ਉੱਤੇ ਟੇਢੇ ਮਹਿੰਗੇ ਪੇਸ਼ ਕਰ ਰਹੀ ਹੈ ਪੰਜਾਬ ਦੀ ਸਰਕਾਰ, ਇਹਦੇ ਉੱਤੇ ਗੱਲ ਕਰਨੀ ਬਣਦੀ ਹੈ। ਰਾਘਵ ਚੱਡਾ ਨੇ ਆਪਣਾ ਨੰਬਰ ਜਾਰੀ ਕਰ ਦਿੱਤਾ ਹੈ, ਕਹਿੰਦੇ ਜੇ ਭਾਈ ਕੁਝ ਮੈਨੂੰ ਤੁਸੀਂ ਦੱਸਣਾ ਚਾਹੋ ਕਿ ਮੈਂ ਕੀ ਬੋਲਾਂ ਤੇ ਕੀ ਨਾ ਬੋਲਾਂ ਸੰਸਦ ਦੇ ਵਿੱਚ, ਤਾਂ ਮੇਰੇ ਨੰਬਰ ਦੇ ਉੱਤੇ ਤੁਸੀਂ ਘੰਟੀ ਮਾਰ ਸਕਦੇ ਹੋ। ਇਹ ਨੰਬਰ ਕਿਤੇ ਆਪਣਾ ਨੰਬਰ ਵਧਾਉਣ ਵਾਸਤੇ ਤਾਂ ਨਹੀਂ, ਜਾਂ ਫਿਰ ਇਹ ਨੰਬਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਘਟਾਉਣ ਦਾ ਨੰਬਰ ਹੈ, ਗੱਲ ਇਹਦੇ ਤੇ ਕਰਾਂਗੇ। ਤੇ ASI ਤੇ ਫਰੀਦਕੋਟ ਜੇਲ੍ਹ ਦੇ ਸੁਪਰਡੈਂਟ ਦੋਨੇ ਹੀ ਘੁਟਾਲਿਆਂ ਦੇ ਵਿੱਚ, ਘਪਲਿਆਂ ਦੇ ਵਿੱਚ, ਲੈਣ ਦੇਣ ਦੇ ਵਿੱਚ ਰੰਗੇ ਹੱਥੀ ਫੜੇ ਗਏ ਨੇ। ਇਹ ਇੱਕ ਚੰਗੀ ਪਹਿਲ ਕਦਮੀ ਹੈ ਪੰਜਾਬ ਪੁਲਿਸ ਦੀ, ਪੰਜਾਬ ਸਰਕਾਰ ਦੀ, MLA ਸਾਹਿਬਾਨਾਂ ਦੀ। ਇਹਦੀ ਡਰਾਂਗੇ ਪੂਰਾ ਮਸਲਾ ਕੀ ਹੈ। ਮਨਪ੍ਰੀਤ ਸਿੰਘ ਇਯਾਲੀ ਸਾਹਿਬ ਕਹਿੰਦੇ ਨੇ, ਕਹਿੰਦੇ ਕਿਸੇ ਦਾ ਡਰ ਨਹੀਂ, ਕਿਸੇ ਦਾ ਭੈ ਨਹੀਂ, ਉਸੇ ਹੀ ਸਟੈਂਡ ਉੱਤੇ ਖੜੇ ਆ ਜਿਹੜਾ ਸਟੈਂਡ ਲਿਆ ਸੀਗਾ। ਵਿੱਚ ਅਫਵਾਹਾਂ ਸੀ, ਅਫਵਾਹਾਂ ਉੱਤੇ ਉਹਨਾਂ ਦੀ ਕੀ ਟਿੱਪਣੀ ਆ, ਗੱਲ ਇਹ ਕਰਨੀ ਬਣਦੀ ਹੈ ਅਫਗਾਨਿਸਤਾਨ ਤੋਂ ਵਾਪਸ ਆਇਆ ਜਥਾ ਇਸ ਗੱਲ ਦੀ ਗਵਾਹੀ ਭਰਦਾ ਕਿ ਗੱਲ ਚਾਹੇ ਵਿਕਸਿਤ ਦੀ ਕਰੀਏ, ਗੱਲ ਚਾਹੇ ਪਿਛੜੇ ਦੀ ਕਰੀਏ, ਔਰਤ ਦੇ ਹਾਲਾਤ ਲਗਭਗ ਬਰਾਬਰ ਨੇ। ਮਸਲਾ ਇਹ ਹੈ ਕਾਰਨ ਬਦਲ ਜਾਂਦੇ ਨੇ ਪਰ ਟਾਰਗੇਟ ਔਰਤ ਨੂੰ ਹੀ ਕੀਤਾ ਜਾਂਦਾ। ਸਿਮਰਜੀਤ ਸਿੰਘ ਮਾਨ ਨੇ ਤਿਰੰਗੇ ਬਾਰੇ ਵੀ ਇੱਕ ਬਿਆਨ ਜਾਰੀ ਕਰਤਾ। 15 ਅਗਸਤ ਆ ਗਈ ਹੈ ਜੀ, ਸੁਰੱਖੀਆਂ 'ਚ ਰਹਿਣਾ ਵੱਡੇ ਲੀਡਰਾਂ ਦਾ ਕੰਮ ਹੁੰਦਾ, ਇਹਦੇ 'ਤੇ ਵੀ ਡਿਟੇਲ 'ਚ ਗੱਲ ਕਰਾਂਗੇ ਅੱਜ ਦੀਆਂ ਸਾਡੀਆਂ ਸੁਰੱਖੀਆਂ ਜੀ।
ਜਸਵਿੰਦਰ ਜੀ, ਸ਼ੁਰੂਆਤ ਕਰਦੇ ਹਾਂ ਮੋਦੀ ਦੀ ਮੀਟਿੰਗ ਤੋਂ, ਕੀ ਹੋਇਆ ਮੀਟਿੰਗ ਦੇ ਵਿੱਚ?
ਜੀ ਬਿਲਕੁਲ ਜੀ, ਜੇਕਰ ਅਸੀਂ ਨਰਿੰਦਰ ਮੋਦੀ ਸਾਹਿਬ ਦੀ ਮੀਟਿੰਗ ਦੀ ਗੱਲ ਕਰੀਏ ਤਾਂ ਸਾਡਾ ਨੀਤੀ ਆਯੋਗ ਜਿਹਨੂੰ ਇਹਨਾਂ ਨੇ ਨਵਾਂ ਨਾਮ ਦਿੱਤਾ ਹੈ, ਵੈਸੇ ਅਸੀਂ ਇਹਨੂੰ ਪਲੈਨਿੰਗ ਬੋਰਡ ਦੇ ਤੌਰ ਤੇ ਜਾਣਦੇ ਹਾਂ, ਇਹਨਾਂ ਦੀ 7ਵੀਂ ਜਿਹੜੀ ਗਵਰਨਿੰਗ ਕੌਂਸਲਿੰਗ ਮੀਟਿੰਗ ਹੈ ਉਹ ਹੋਈ ਹੈ। ਉਹ ਮੀਟਿੰਗ ਦੇ ਵਿੱਚ ਨਰਿੰਦਰ ਮੋਦੀ ਜਿਹੜੇ ਉਹ ਵਿਸ਼ੇਸ਼ ਤੌਰ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤਾਂ ਉਹਨਾਂ ਨੇ ਕਿਹਾ ਕਿ ਖੇਤੀ ਦੇ ਵਿੱਚ ਸੁਧਾਰ ਕਰਨਾ ਤੇ ਨਾਲ ਦੀ ਨਾਲ ਵਪਾਰ ਨੂੰ ਵੱਡਾ ਕਰਨਾ, ਜਾਂ ਕਹਿ ਲਈਏ ਕਿ 3 ਚੀਜ਼ਾਂ ਉਹਨਾਂ ਨੇ ਮੁੱਖ ਰੱਖੀਆਂ। ਪਹਿਲਾ ਉਹਨਾਂ ਨੇ ਰੱਖਿਆ ਟਰੇਡ ਵਪਾਰ, ਦੂਸਰਾ ਰੱਖਿਆ ਟੂਰਿਜ਼ਮ ਤੇ ਤੀਸਰਾ ਰੱਖਿਆ ਟੈਕਨੋਲੋਜੀ। ਤੇ ਇੱਕ ਨਾਰਾ ਇਹਨਾਂ ਨੇ ਪਹਿਲਾਂ ਵੀ ਦਿੱਤਾ ਸੀਗਾ ਕਿ ਵੋਕਲ ਫਾਰ ਲੋਕਲ ਵਾਲਾ, ਉਸ ਨਾਰੇ ਦੀ ਗੱਲ ਉਹਨਾਂ ਨੇ ਫੇਰ ਕੀਤੀ। ਮੈਂ ਆਲੋਚਨਾ ਕਰ ਲਵਾਂ ਥੋੜ੍ਹਾ ਜਿਹਾ 2 ਪੈਰ ਰੁਕ ਕੇ ਇਸ ਖ਼ਬਰ ਦੀ, ਗੱਲ ਕੀ ਹੈ ਅਸਲ ਵਿੱਚ। ਇਹਨਾਂ ਨੂੰ ਟਰੇਡ, ਇਹਨਾਂ ਨੂੰ ਟਕਨੀਕ ਟੈਕਨੋਲੋਜੀ ਤੇ ਇਹਨਾਂ ਨੂੰ ਟੂਰਿਜ਼ਮ ਯਾਦ ਕਿਉਂ ਆ ਗਿਆ? ਕਿਉਂਕਿ 2024 ਆ ਗਿਆ। ਇਸ ਤੋਂ ਪਹਿਲਾਂ ਛੋਟੇ ਵਪਾਰ ਦੇ ਉੱਤੇ ਕਿੰਨਾ ਕੁ ਕੰਮ ਹੈ ਕੇਂਦਰ ਸਰਕਾਰ ਦਾ, ਛੋਟਾ ਵਪਾਰ, ਛੋਟਾ ਵਪਾਰੀ, ਛੋਟਾ ਕਿਸਾਨ। ਹੁਣ ਇਹ ਕਹਿੰਦੇ ਕਿ ਅਸੀਂ ਕਿਸਾਨੀ ਨੂੰ ਵਿਸ਼ਵ ਦੀ ਪਹਿਲੀ ਜਿਹੜੀ ਪੋਜੀਸ਼ਨ ਹੈ, ਪਹਿਲਾ ਜਿਹੜਾ ਸਥਾਨ ਹੈ, ਉਹ ਭਾਰਤ ਦੀ ਕਿਸਾਨੀ ਨੂੰ ਦਵਾ ਦੇਣਾ ਤੇ ਉਸ ਤਰੀਕੇ ਦੀਆਂ ਪਲੈਨਿੰਗ ਅਸੀਂ ਕਰਾਂਗੇ। ਤਕਨੀਕ ਕੋ ਯਾਦ ਆ ਗਈ ਹੈ ਕਿਉਂਕਿ ਟੈਕਨੀਕ ਦੇ ਨਾਲ ਵੀ ਹੁਣ ਤੀਕਰ ਇਹਨਾਂ ਨੇ ਧੱਕਾ ਹੀ ਕੀਤਾ ਹੈ, ਕਿਉਂਕਿ ਪ੍ਰਾਈਵੇਟ ਸੈਕਟਰ ਨੂੰ ਇਹਨਾਂ ਨੇ ਜਿੱਥੇ ਤਕਨੀਕ ਵਾਲੇ ਕੰਮ ਹੁੰਦੇ ਸੀ, ਜਿੱਥੇ ਸੋਫਟਵੇਅਰ ਦੇ ਕੰਮ ਹੁੰਦੇ ਸੀ, ਜਿੱਥੇ ਜਾਪਦਾ ਸੀ ਕਿ ਇਹ ਟੈਕਨੀਕਲ ਕੰਮ ਹੈ, ਉਹ ਪ੍ਰਾਈਵੇਟ ਸੈਕਟਰ ਨੂੰ ਸੌਂਪ ਦਿੰਦੇ ਸੀ। ਟੂਰਿਜ਼ਮ ਕਿਉਂ ਯਾਦ ਆ ਗਿਆ? ਕਿਉਂਕਿ ਭਾਰਤ ਲਗਾਤਾਰ ਰਾਸ਼ਟਰਵਾਦ ਦੇ ਨਾਂ ਦੇ ਉੱਤੇ, ਧਾਰਮਿਕ ਕੱਟੜਤਾ ਦੇ ਨਾਂ ਦੇ ਉੱਤੇ, ਵੱਧ ਰਹੇ ਬਲਾਤਕਾਰਾਂ ਦੇ ਨਾਂ ਉੱਤੇ, ਵੱਧ ਰਹੀਆਂ ਘਟਨਾਵਾਂ ਦੇ ਨਾਂ ਉੱਤੇ ਬਦਨਾਮ ਹੋ ਰਿਹਾ। ਦੇਖੋ, ਗੱਲਾਂ ਕੁਝ ਖਰੀਆਂ ਨੇ, ਕੌੜੀਆਂ ਲੱਗਣੀਆਂ ਜ਼ਰੂਰੀ ਨੇ। ਤਾਂ ਇਹ ਸਾਰੇ ਮਸਲੇ ਜਿਹੜੇ ਉਹਨਾਂ ਨੇ ਨੀਤੀ ਆਯੋਗ ਦੀ ਪਲੈਨਿੰਗ ਬੋਰਡ ਦੀ 7ਵੀਂ ਕੌਂਸਲਿੰਗ, ਗਵਰਨਿੰਗ ਕੌਂਸਲਿੰਗ ਦੀ ਜਿਹੜੀ ਮੀਟਿੰਗ ਦੇ ਵਿੱਚ ਟੱਕੇ। ਚੰਗੀ ਗੱਲ ਇਹ ਕਿ ਸਾਰੇ ਹੀ ਸਟੇਟਾਂ ਦੇ ਜਿਹੜੇ ਮੁੱਖ ਮੰਤਰੀ ਸੱਦੇ ਗਏ, ਉਹ ਵੱਖਰੀ ਗੱਲ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਜਿਹੜੇ ਨਿਤੀਸ਼ ਕੁਮਾਰ ਨੇ, ਉਹ ਕੋਰੋਨਾ ਤੋਂ ਬਾਅਦ ਕਮ ਬੈਕ ਕਰ ਰਹੇ ਨੇ, ਉਹ ਤਾਂ ਨਹੀਂ ਪਹੁੰਚੇ। ਤੇ ਤੇਲੰਗਾਨਾ ਦੇ ਜਿਹੜੇ ਮੁੱਖ ਮੰਤਰੀ ਨੇ, ਉਹ ਕਾਫੀ ਗੁੱਸੇ ਨੇ ਇਹਨਾਂ ਨਾਲ, ਇਹਨਾਂ ਦੀਆਂ ਨੀਤੀਆਂ ਨੂੰ ਲੈ ਕੇ ਉਹ ਤਾਂ ਨਹੀਂ ਪਹੁੰਚੇ। ਤੇ ਮੈਂ ਖੁਸ਼ੀ ਦੇ ਨਾਲ ਇਹ ਗੱਲ ਸਾਂਝੀ ਕਰਦਾ ਕਿ ਪੰਜਾਬ ਨੇ ਇਸ ਤੋਂ ਪਹਿਲਾਂ 3 ਸਾਲ ਇਸ ਪਲੈਨਿੰਗ ਬੋਰਡ ਦੀ ਮੀਟਿੰਗ ਦੇ ਵਿੱਚ ਕਦੇ ਹਿੱਸਾ ਹੀ ਨਹੀਂ ਲਿਆ। ਵੈਸੇ ਬਹੁਤ ਸ਼ਰਮ ਵਾਲੀ ਗੱਲ ਆ। ਇਹ 3 ਸਾਲ ਕਿਹਦੇ ਹਿੱਸੇ ਆਉਣਗੇ ਜੀ? ਇਹ ਕੈਪਟਨ ਸਾਹਿਬ ਦੇ ਹਿੱਸੇ ਆਉਣਗੇ, ਇੱਕ ਅੱਧੀ ਮੀਟਿੰਗ ਚੰਨੀ ਸਾਹਿਬ ਦੇ ਹਿੱਸੇ ਵੀ ਆਉਂਦੀ ਹੋਊ, ਪਰ ਨਹੀਂ ਆਉਂਦੀ ਹੋਣੀ। ਇਹ 3 ਦੀਆਂ 3 ਮੀਟਿੰਗਾਂ ਜਿਹੜੀਆਂ ਉਹ ਕੈਪਟਨ ਸਾਹਿਬ ਦੇ ਹਿੱਸੇ ਆਈਆਂ। ਮਨਪ੍ਰੀਤ ਬਾਦਲ ਨਾ ਕੈਪਟਨ ਸਾਹਿਬ ਤੇ ਨਾ ਹੀ ਇਹਨਾਂ ਦੇ ਕੋਈ ਦੂਜੇ ਤੀਜੇ ਮੰਤਰੀ ਇਸ ਮੀਟਿੰਗ ਵਿੱਚ ਗਏ ਨਹੀਂ, ਪੰਜਾਬ ਦੀ ਗੱਲ ਰੱਖੀ ਨਹੀਂ, ਪਰ ਵਿਸ਼ੇਸ਼ ਤਿਆਰੀ ਦੇ ਨਾਲ ਭਗਵੰਤ ਸਿੰਘ ਮਾਨ ਇਸ ਮੀਟਿੰਗ ਦੇ ਵਿੱਚ ਪਹੁੰਚੇ। ਉਹਨਾਂ ਨੇ ਕਿਹਾ ਕਿ 3 ਸਾਲਾਂ ਬਾਅਦ ਪਹਿਲੀ ਵਾਰੀ ਪੰਜਾਬ ਦਾ ਕੋਈ ਨੁਮਾਇੰਦਾ ਇੱਥੇ ਨੁਮਾਇੰਦਗੀ ਕਰੂਗਾ ਪੰਜਾਬ ਦੀ। 10:30 ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਸਿਰ ਜੋੜ ਕੇ ਬੈਠੇ ਨੇ ਸਟੇਟਾਂ ਦੇ ਮੁੱਖ ਮੰਤਰੀਆਂ ਨਾਲ, ਤੇ 4:30 ਤੀਕਰੇ ਲੰਬੀ ਮੀਟਿੰਗ ਹੈ ਜਿਹੜੀ ਕੌਂਸਲਿੰਗ ਦੀ ਮੀਟਿੰਗ ਸੀ ਚੱਲੀ ਆ। ਸਾਰਿਆਂ ਨੇ ਆਪੋ ਆਪਣੇ ਦੁੱਖ ਰੋਏ ਨੇ, ਖਾਸ ਕਰਕੇ ਕੇਰਲਾ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਕ੍ਰੈਡਿਟ ਕਾਰਡ ਹੈ, ਕਿਸਾਨ ਕ੍ਰੈਡਿਟ ਕਾਰਡ ਹੈ ਜਿਹਨੂੰ ਅਸੀਂ ਲਿਮਿਟ ਕਹਿ ਦਿੰਦੇ ਹਾਂ, ਉਹ ਵਧਾ ਦਿੱਤੀ ਜਾਵੇ। ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ, ਚੰਡੀਗੜ੍ਹ ਦਾ ਮੁੱਦਾ, ਨਾਲ ਦੀ ਨਾਲ ਕਿ MSP ਦੇਣ ਦਾ ਮੁੱਦਾ, ਕਿਸਾਨੀ ਕਰਜ਼ਾ ਮਾਫ ਕਰਨ ਦਾ ਮੁੱਦਾ, ਕਿਸਾਨ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਦਾ ਮੁੱਦਾ, ਸਾਰੇ ਦੇ ਸਾਰੇ ਜਿਹੜੇ ਮੁੱਦੇ ਨੇ ਉਹ ਚੱਕੇ। ਤੇ ਇਹ ਵੀ ਕਿਹਾ ਕਿ ਜਿਹੜੀ ਤੁਸੀਂ MSP ਲਈ ਕਮੇਟੀ ਬਣਾਈ ਹੈ ਉਹਦੇ ਵਿੱਚ ਅਸਲੀ ਕਿਸਾਨ ਪਾਵੋ, ਨਕਲੀ ਕਿਸਾਨ ਉਹਦੇ ਵਿੱਚੋਂ ਕੱਢ ਦੇਵੋ, ਵਿਸ਼ੇਸ਼ ਪੈਕੇਜ ਦੀ ਗੱਲ। ਦੇਖੋ, ਕਰਨਾ ਕੇਂਦਰ ਦੀ ਸਰਕਾਰ ਨੇ ਜਾਂ ਭਾਜਪਾ ਦੀ ਸਰਕਾਰ ਨੇ ਇਹ ਵੱਖਰੇ ਮਸਲੇ ਨੇ, ਪਰ ਆਪਣੀ ਗੱਲ ਨੂੰ ਜਾਂ ਕਹਿ ਲਓ ਪੰਜਾਬ ਦੇ ਮਸਲਿਆਂ ਨੂੰ ਆਵਾਜ਼ ਤਾਂ ਮਿਲੀ, 3 ਸਾਲਾਂ ਬਾਅਦ ਪੰਜਾਬ ਦੇ ਮਸਲਿਆਂ ਨੂੰ ਜਿਹੜੀ ਆਵਾਜ਼ ਹੈ ਉਹ ਮਾਨ ਸਾਹਿਬ ਦੇ ਰੂਪ ਵਿੱਚ ਮਿਲੀ ਹੈ। ਮਾਨ ਸਾਹਿਬ ਇਸ ਤੋਂ ਪਹਿਲਾਂ ਵੀ ਕੇਂਦਰ ਤੋਂ ਵਿਸ਼ੇਸ਼ ਪੈਕੇਜ ਲੈਣ ਦੇ ਲਈ ਚੱਕਰ ਮਾਰ ਚੁੱਕੇ। ਵਿਰੋਧੀਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਤੁਸੀਂ ਤਾਂ ਕਹਿੰਦੇ ਸੀ ਅਸੀਂ ਲੀਕੇਜ ਬੰਦ ਕਰਾਂਗੇ, ਤੁਸੀਂ ਹੁਣ ਕੇਂਦਰ ਤੋਂ ਵਿਸ਼ੇਸ਼ ਪੈਕੇਜ ਕਿਉਂ ਮੰਗ ਰਹੇ ਹੋ? ਮੈਂ ਵਿਰੋਧੀਆਂ ਨੂੰ ਦੱਸ ਦੇਵਾਂ, ਅਸੀਂ ਕੁਝ ਕੇਂਦਰ ਤੋਂ ਮੰਗ ਨਹੀਂ ਰਹੇ, ਅਸੀਂ ਤੋਂ ਭਾਵ ਪੰਜਾਬ ਸਰਕਾਰ ਹੈ, ਪੰਜਾਬ ਹੈ, ਪੰਜਾਬ ਕੁਝ ਕੇਂਦਰ ਤੋਂ ਮੰਗ ਨਹੀਂ ਰਿਹਾ। ਜੋ ਕੁਝ ਟੈਕਸ ਦੇ ਰੂਪ ਵਿੱਚ ਜਾਂਦਾ ਹੈ ਉਹਦੀ ਵਾਪਸੀ ਕੇਂਦਰ ਸਟੇਟਾਂ ਨੂੰ ਕਰਦਾ ਤੇ ਅਸੀਂ ਆਪਣੀ ਵਾਪਸੀ ਮੰਗ ਰਹੇ ਹਾਂ, ਅਸੀਂ ਕੋਈ ਭੀਖ ਨਹੀਂ ਮੰਗ ਰਹੇ। ਇਸ ਵਾਪਸੀ ਦਾ ਮਸਲਾ ਹੈ ਤੇ ਉਹ ਹੁਣ ਤੀਕਰ ਨਹੀਂ ਚੱਕਿਆ ਗਿਆ, ਪਰ ਇੱਕ ਨੀਤੀ ਆਯੋਗ ਦੀ ਸਫਲ ਮੀਟਿੰਗ ਪੰਜਾਬ ਦੇ ਐਂਗਲ ਤੋਂ ਜਾਂਦੀ ਦਿਸਦੀ ਹੈ। ਇਸ ਤੋਂ ਬਾਅਦ ਜਿਹੜਾ ਇੱਕ ਸਿਖਰ ਸੰਮੇਲਨ ਹੈ ਉਹ ਅੰਮ੍ਰਿਤਸਰ ਦੇ ਵਿੱਚ ਕਰਨ ਦਾ ਵਾਅਦਾ ਵੀ ਕੀਤਾ ਹੈ ਇਸ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ। ਦੇਖਦੇ ਹਾਂ ਜੀ ਹੁਣ ਇਹਦੇ ਉੱਤੇ ਕੀ ਵਾਪਰਦਾ ਜਾਂ ਕੀ ਨਹੀਂ ਵਾਪਰਦਾ। ਜੀ
ਜੇਲ੍ਹ ਵਿੱਚ ਬੈਠੇ ਹੋਏ ਟਾਈਮ ਕੱਟ ਚੁੱਕੇ, ਉਹਨਾਂ ਕੈਦੀਆਂ ਬਾਰੇ ਕੁਛ ਬੋਲੇ?
ਦੇਖੋ ਜੀ ਇਸ ਮਸਲੇ ਦੇ ਉੱਤੇ ਮਾਨ ਸਾਹਿਬ ਨੇ ਮੇਰੇ ਖਿਆਲ ਦੇ ਨਾਲ ਕੋਈ ਜਿਹੜਾ ਮੁੱਦਾ ਨਹੀਂ ਉਠਾਇਆ। ਇਹ ਗੱਲ ਕਿਸੇ ਵੀ ਮੀਡੀਆ ਦੇ ਐਂਗਲ ਤੋਂ, ਕਿਸੇ ਵੀ ਉਹਨਾਂ ਦੀ ਆਪਣੇ ਪਾਰਟੀ ਦੇ ਬੁਲਾਰੇ ਦੇ ਮੁੱਖ ਚੋਂ ਨਹੀਂ ਸੁਣੀ ਕਿ ਜਿਹੜੇ ਜੇਲ੍ਹਾਂ ਕੱਟ ਚੁੱਕੇ ਨੇ ਸਾਡੇ ਸਿੱਖ ਬੰਦੀ ਕਹੀਏ ਕੈਦੀ ਨਾ ਕਹੀਏ, ਉਹਨਾਂ ਨੂੰ ਕਦੋਂ ਛੱਡਿਆ ਜਾਊਗਾ? ਇਸ ਮੁੱਦੇ ਉੱਤੇ ਹਾਲੇ ਗੱਲ ਨਹੀਂ ਹੋਈ, ਕਿਉਂਕਿ ਕੁਝ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੇਂਦਰ ਦੇ ਥਰੂ ਆਪਣੀ ਦਿੱਲੀ ਦੀ ਸਰਕਾਰ ਦੇ ਉੱਤੇ ਨਿਸ਼ਾਨਾ ਬਣਦੀਆਂ ਨੇ
ਜੀ।
ਚਾਹੇ ਗੱਲ ਤੁਸੀਂ ਬੈਠ ਕੇ ਕਰਨੀ ਹੈ ਸਟੇਟ ਦੀ, ਪਰ ਤੁਸੀਂ ਵਿਸ਼ੇਸ਼ ਖਿਆਲ ਰੱਖਣਾ ਕਿ ਉਹਦਾ ਅਸਰ ਹੈ ਜਿਹੜਾ ਉਹ ਆਪਣੀ ਪਾਰਟੀ ਤੇ ਨਾ, ਨਹੀਂ ਕਿ ਨਿੱਜਤਾ ਤਾਂ ਇਸ ਰਾਜਨੀਤੀ ਚ ਹੁੰਦੀ ਹੈ, ਉਹ ਨਿੱਜਤਾ ਮੇਰੇ ਖਿਆਲ ਦੇ ਨਾਲ ਇੱਥੇ ਮਾਨ ਸਾਹਿਬ ਵੀ ਰੱਖ ਗਏ ਨੇ ਕਿ ਉਹਨਾਂ ਨੇ ਸਿੱਖ ਕੈਦੀਆਂ ਨੂੰ ਛੱਡਣ ਦੀ ਕਿਸੇ ਤਰੀਕੇ ਦੀ ਕੋਈ ਜਿਹੜੀ ਆਵਾਜ਼ ਉਹ ਬੁਲੰਦ ਨਹੀਂ ਕੀਤੀ ਜੀ।
ਸੋ ਬਾਕੀ ਸਾਰੀਆਂ ਆਵਾਜ਼ਾਂ ਉਠਾਈਆਂ, ਕਿਸੇ ਨਾ ਕਿਸੇ ਨੇ ਤਾਂ ਆਵਾਜ਼ ਉਠਾਈ ਹੈਗੀ ਆ ਸੋ ਫਾਰ, ਵੀ ਜਿਹੜਾ ਪੰਜਾਬ ਦਾ ਜਾਂਦਾ ਟੈਕਸ ਹੈਗਾ ਉਹ ਟੈਕਸ ਵਾਪਸ ਕਰੋ। ਇੱਥੇ ਅੰਡਰਸਟੈਂਡ ਕਰਨ ਦੀ ਲੋੜ ਹੈ, ਲੋਕੀ ਕਹਿੰਦੇ ਖਰੇ ਵੀ ਹੱਥ ਜੋੜ ਕੇ ਮੰਗ ਮੰਗਣ ਗਏ, ਸਮਝ ਲਵੋ, ਸਮਝ ਲਵੋ, ਐਜੂਕੇਸ਼ਨ ਲੈ ਲਵੋ, ਇਹ ਆਪਣੇ ਜਿਹੜੇ ਹੱਕ ਆ ਉਹ ਵਾਪਸ ਲੈਣ ਗਏ ਆ। ਵੀ ਤੁਸੀਂ ਪ੍ਰੋਮਿਸ ਕਰਦੇ ਰਹਿੰਦੇ ਪਰ ਸਾਨੂੰ ਦਿੰਦੇ ਹੈ ਨਹੀਂ, ਵੀ ਸਾਡੇ ਪੈਸੇ ਸਾਡੇ ਲੋਕਾਂ ਨੂੰ ਵਾਪਸ ਕਰੋ, ਆਹ ਸਾਡੇ ਮੁੱਦੇ ਆ ਅਤੇ ਇਹਨਾਂ 'ਤੇ ਗੌਰ ਕਰੋ, ਇਹਨਾਂ 'ਤੇ ਆਵਾਜ਼ ਉਠਾਈ ਆ, ਵਧਾਈ ਦੇਣਾ ਚਾਹੁੰਦੇ ਹਾਂ, ਆਵਾਜ਼ ਉਠਾਉਣੀ ਵੀ ਚਾਹੀਦੀ ਹੈਗੀ ਆ। ਅਤੇ ਉੱਧਰ ਸਰਕਾਰ ਕਰ ਸਕਦੀ ਆ ਵਾਅਦਾ ਖਿਲਾਫੀ, ਇਹ ਕੀ ਗੱਲ ਆ?
ਦੇਖੋ ਜੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਲੰਬਾ ਚੱਲਿਆ
ਜੀ,
ਲਗਭਗ 384 ਦਿਨ ਕਿਸਾਨੀ ਅੰਦੋਲਨ ਚੱਲਿਆ, 743 ਉਹਦੇ ਵਿੱਚ ਸ਼ਹੀਦੀਆਂ ਅਸੀਂ ਦੇਖੀਆਂ। ਉਸ ਅੰਦੋਲਨ ਦਾ ਜਿਹੜਾ ਆਖਰੀ ਦਿਨ ਸੀ, ਆਖਰੀ ਤੋਂ ਭਾਵ ਹੈ ਜਿਸ ਦਿਨ ਇਸ ਅੰਦੋਲਨ ਨੂੰ ਬੂਰ ਪੈ ਗਿਆ ਸੀ, ਉਹ ਸੀ 9 ਦਸੰਬਰ 2021
ਜੀ।
9 ਦਸੰਬਰ ਨੂੰ ਇੱਕ ਕੇਂਦਰ ਦੇ ਹੱਥ ਵਿੱਚ ਚਿੱਠੀ ਦਿੱਤੀ ਸੀਗੀ ਇਹਨਾਂ 32 ਕਿਸਾਨ ਜਥੇਬੰਦੀਆਂ ਨੇ, ਜਾਂ ਕਹਿ ਲਈਏ ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਭਾਰਤ ਦੇ ਕਿਸਾਨਾਂ ਦੀ ਤਰਫ ਤੋਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਤਾਂ ਪਰਾਲੀ ਦੇ ਉੱਤੇ ਜਿਹੜਾ ਤੁਸੀਂ ਕਾਨੂੰਨ ਲੈ ਕੇ ਆ ਰਹੇ ਹੋ ਇਸ ਨੂੰ ਰੱਦ ਕਰੋ, ਇੱਕ ਬਿਜਲੀ ਸੋਧ ਐਕਟ ਆਈ ਜਿਹੜਾ ਇਸ ਨੂੰ ਹਲੇ ਨਾ ਕੀਤਾ ਜਾਵੇ, ਇਹਦੇ ਉੱਤੇ ਰਾਏ ਮੰਗੀ ਜਾਵੇ, ਰਾਏ ਲਈ ਜਾਵੇ, MSP ਦਿੱਤੀ ਜਾਵੇ, ਲਖੀਮਪੁਰ ਖੀਰੀ ਦੀ ਘਟਨਾ ਦੇ ਵਿੱਚ ਇਨਸਾਫ ਦਿੱਤਾ ਜਾਵੇ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ੇ ਦਿੱਤੇ ਜਾਣ, ਕੁਝ ਹੋਰ ਵੀ ਅਹਿਮ ਮੰਗਾਂ ਸੀ। ਇਹਦੇ ਵਿੱਚ ਇੱਕ ਬਿਜਲੀ ਵਾਲਾ ਜਿਹੜਾ ਵਾਅਦਾ ਸੀ ਕਿ ਬਿਜਲੀ ਸੋਧ ਐਕਟ ਨਾ ਲੈ ਕੇ ਆਓ, ਚਾਹੇ ਇਹਨਾਂ ਨੇ 2020 ਦੇ ਵਿੱਚ ਉਹ ਲੈ ਕੇ ਆਉਣਾ ਸੀ, ਪਰ ਉਹ ਕਰੋਨਾ ਕਰਕੇ ਤੇ ਉਸ ਤੋਂ ਵੱਧ ਕਿਸਾਨੀ ਦਾ ਦਬਾਅ ਕਰਕੇ ਇੱਕ ਵਾਰ ਰੁਕ ਗਿਆ ਸੀ। ਉਦੋਂ ਤੋਂ ਹੀ ਇਸ ਗੱਲ ਦਾ ਡਰ ਸੀ ਕਿ ਇਹ ਜਿਹੜੀ ਸਰਕਾਰ ਹੈ ਹੌਲੀ ਹੌਲੀ ਇੱਕ ਇੱਕ ਕਰਕੇ ਆਪਣੀਆਂ ਜਿਹੜੇ ਵਾਅਦੇ ਨੇ ਉਹ ਪੂਰੇ ਨਹੀਂ ਕਰੂਗੀ, ਆਪਣੀ ਜਿਹੜੀ ਤਾਨਾਸ਼ਾਹੀ ਰਵੱਈਆ ਅਪਣਾਊਗੀ। ਅਸੀਂ ਦੇਖਿਆ ਕਿ MSP ਦੇ ਉੱਪਰ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਕਮੇਟੀ ਬਣਾਈ ਆ, ਉਸ ਕਮੇਟੀ ਦੇ ਕੋਈ ਬਾਹਲੇ ਮਤਲਬ ਨਹੀਂ ਰਹਿ ਗਏ ਕਿ ਕਿਸਾਨਾਂ ਨੂੰ ਉਹਦੇ ਵਿੱਚ ਕੋਈ ਇਨਸਾਫ਼ ਜਾਂ MSP ਮਿਲੂਗੀ। ਦੂਸਰੀ ਜਿਹੜੀ ਅਹਿਮ ਗੱਲ ਹੈ, ਲਖੀਮਪੁਰ ਖੀਰੀ ਵਿੱਚ ਪਹਿਲਾਂ ਲਖਨਊ ਦੇ ਬੈਂਚ ਨੇ, ਇਲਾਹਾਬਾਦ ਅਦਾਲਤ ਨੇ, ਹਾਈਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ, ਉਹ ਤਾਂ ਕਿਸਾਨਾਂ ਨੇ ਬਾਅਦ ਵਿੱਚ ਫਿਰ ਸੁਪਰੀਮ ਕੋਰਟ ਵਿੱਚ ਇਹ ਝੰਡਾ ਚੱਕਿਆ ਤੇ ਜ਼ਮਾਨਤ ਰੱਦ ਹੋਈ ਤੇ ਇੱਕ ਵਾਰੀ ਫਿਰ ਉਹ ਜੇਲ੍ਹ ਦੇ ਵਿੱਚ ਚਲੇ ਗਏ, ਦੂਸਰਾ ਵਾਅਦਾ ਹੋ ਗਿਆ। ਤੀਸਰਾ ਵਾਅਦਾ ਜਿਹੜਾ ਖਿਲਾਫੀ ਹੋ ਰਹੀ ਹੈ ਹੁਣ ਉਹ ਹੋ ਰਹੀ ਹੈ ਬਿਜਲੀ ਸੋਧ ਐਕਟ ਦੀ
ਜੀ।
ਬਿਜਲੀ ਸੋਧ ਐਕਟ ਦੇ ਮਾਮਲੇ ਦੇ ਵਿੱਚ ਜਿਹੜੇ ਇਹਦੇ ਆਰ ਐਸ ਸਿੰਘ ਨੇ ਬਿਜਲੀ ਮੰਤਰੀ ਨੇ ਉਹਨਾਂ ਨੇ ਹੁਣ ਇਹਦੇ ਉੱਤੇ ਇੱਕ ਖਰੜਾ ਤਿਆਰ ਕਰ ਦਿੱਤਾ ਹੈ, ਕੇਂਦਰ ਨੇ ਆਪਣੀ ਵੈਬਸਾਈਟ ਉੱਤੇ ਵੀ ਪਾ ਦਿੱਤਾ ਹੈ। ਇਹਦੇ ਉੱਤੇ ਦੇਖੋ ਜਿੱਥੇ ਕੋਈ ਇਨਸਾਨ ਪੰਜਾਬ ਦਾ ਲੀਡਰ ਚੰਗੀ ਗੱਲ ਕਰਦਾ ਹੈ, ਉਹ ਕਿਸੇ ਵੀ ਪਾਰਟੀ ਦਾ ਹੋਵੇ, ਅਸੀਂ ਉਹਦੀ ਗੱਲ ਕਰਦੇ ਹਾਂ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਆਵਾਜ਼ ਚੱਕੀ ਹੈ ਕਿ ਇਹ ਬਿਜਲੀ ਸੋਧ ਐਕਟ ਭਾਈ ਤੁਸੀਂ ਨਾ ਲੈ ਕੇ ਆਓ, ਇਹਦੇ ਉੱਤੇ ਕਿਸਾਨਾਂ ਦੇ ਨਾਲ ਗੱਲ ਕਰੋ, ਪੰਜਾਬ ਦੇ ਲੋਕਾਂ ਦੇ ਨਾਲ ਗੱਲ ਕਰੋ, ਆਮ ਲੋਕਾਂ ਤੋਂ ਤਜਵੀਜ਼ ਮੰਗੋ, ਪੂਰੇ ਭਾਰਤ ਦੇ ਵਿੱਚੋਂ ਤਜਵੀਜ਼ ਮੰਗੋ। ਮੈਂ ਕਹਿ ਦੇਵਾਂ ਕਿ 2003 ਵਿੱਚ ਜਦੋਂ ਬਿਜਲੀ ਐਕਟ ਆਇਆ ਸੀ ਤਾਂ ਇਸ ਕੇਂਦਰ ਦੀ ਸਰਕਾਰ ਨੇ ਸਟੇਟਾਂ ਤੋਂ ਉਹਨਾਂ ਦੀ ਰਾਏ ਮੰਗੀ ਸੀ
ਜੀ।
ਰਾਏ ਮੰਗਣ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਇਹ ਮਸਲੇ ਆ ਜਿਹੜੇ ਹੱਲ ਕੀਤੇ ਸੀ। ਮੈਂ ਇੱਕ ਗੱਲ ਹੋਰ ਕਹਾਂ, ਇਹ ਜਿਹੜਾ ਮਸਲਾ ਨਾ ਇਹ ਸਮਬੂਰਤੀ ਸੂਚੀ ਦੇ ਵਿੱਚ ਆਉਂਦਾ ਹੈ। ਮੈਂ ਸੌਖੇ ਸ਼ਬਦਾਂ ਦੇ ਵਿੱਚ ਕਹਾਂ, ਤਿੰਨ ਤਰੀਕਿਆਂ ਦੇ ਮਸਲੇ ਹੁੰਦੇ ਨੇ। ਇੱਕ ਉਹ ਹੁੰਦੇ ਨੇ ਜਿਹੜੇ ਕਿ ਪੰਜਾਬ ਜਾਂ ਕਹਿ ਲਓ ਸਟੇਟ ਦੀ ਸਰਕਾਰ ਨੇ ਆਪਣੇ ਪੱਧਰ ਤੇ ਹੱਲ ਕਰਨੇ ਹੁੰਦੇ
ਜੀ।
ਇੱਕ ਦਾ ਅਧਿਕਾਰ ਆ ਜਿਹੜਾ ਉਹ ਕੇਂਦਰ ਕੋਲੇ ਜਾ ਵੜਦਾ, ਤੇ ਇੱਕ ਉਹ ਮਸਲੇ ਹੁੰਦੇ ਨੇ ਜਿਹੜੇ ਸਾਂਝੇ ਹੁੰਦੇ ਨੇ, ਜਿਹਨੂੰ ਅਸੀਂ ਸਮਮੂਰਤੀ ਕਹਿ ਦਿੰਦੇ ਹਾਂ। ਉਹਨਾਂ ਦੇ ਵਿੱਚ ਇੱਕ ਆਉਂਦਾ, ਇੱਥੇ ਸਟੇਟਾਂ ਤੋਂ ਪੁੱਛੇ ਬਿਨਾਂ ਕੁਝ ਵੀ ਲਾਗੂ ਨਹੀਂ ਕੀਤਾ ਜਾ ਸਕਦਾ, ਕੁਝ ਵੀ ਕੈਂਸਲ ਨਹੀਂ ਕੀਤਾ ਜਾ ਸਕਦਾ, ਪਰ ਇਹ ਕੇਂਦਰ ਦੀ ਸਰਕਾਰ ਕਿਸੇ ਤੋਂ ਕੋਈ ਰਾਏ ਨਹੀਂ ਲੈ ਰਹੀ। ਇੱਕ ਨਵਾਂ 2022 ਬਿਜਲੀ ਸੋਧ ਐਕਟ ਜਿਹੜਾ ਅੱਜ ਲੋਕ ਸਭਾ ਦੇ ਵਿੱਚ ਪੇਸ਼ ਹੋਣਾ ਸੀ ਉਹ ਲੈ ਕੇ ਇਹ ਆ ਗਏ ਨੇ। ਇਹ ਸਾਡੀਆਂ ਕਿਸਾਨੀ ਮੰਗਾਂ ਦੇ ਵਿੱਚੋਂ ਦੂਜੇ ਤੀਜੇ ਨੰਬਰ ਦੀ ਮੰਗ ਸੀ ਕਿ ਇਹ ਸੋਧ ਨਾ ਕੀਤੀ ਜਾਵੇ। ਇਹ ਸੋਧ ਹੋ ਜਾਂਦੀ ਹੈ ਤਾਂ ਉਹਦੇ ਅਸਰ ਕੀ ਹੈ? ਸਭ ਤੋਂ ਪਹਿਲਾਂ ਤਾਂ ਇਹ ਕਿ ਜਿਹੜੀ ਇਹ ਬਿਜਲੀ ਹੈ
ਜੀ,
ਇਹਦਾ ਨਿੱਜੀਕਰਨ ਹੋ ਜੂਗਾ। ਕੇਂਦਰ ਦੀ ਜਿਹੜੀ ਸਰਕਾਰ ਹੈ ਜੀ, ਇੱਕ ਉਹਦਾ ਆਪਣਾ ਕੋਟਾ ਹੁੰਦਾ ਹੈ, ਜਦੋਂ ਜਦੋਂ ਵੀ ਸਟੇਟਾਂ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹ ਆਪਣੇ ਕੋਟੇ ਦੇ ਵਿੱਚੋਂ ਇਹ ਬਿਜਲੀ ਜਿਹੜੀ ਉਹ ਰਿਲੀਜ਼ ਕਰ ਦਿੰਦੀ ਹੈ। ਉਹਨਾਂ ਦੇ ਨਾਂ ਦੇ ਉੱਤੇ ਇਹ ਬਿਜਲੀ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈ। ਪਰ ਹੁਣ ਜਿਹੜੀ ਇਹਦੀ ਵੰਡ ਪ੍ਰਣਾਲੀ ਹੈ, ਇਹਦਾ ਡਿਸਟ੍ਰੀਬਿਊਸ਼ਨ ਆ ਜਿਹੜਾ ਕੰਮ ਹੈ, ਉਹ ਕਹਿੰਦੇ ਨਿੱਜੀ ਕੰਪਨੀਆਂ ਦੇ ਹਵਾਲੇ ਕੀਤਾ ਜਾਊ। ਕਹਿਣ ਦਾ ਭਾਵ ਕਿ ਨਿੱਜੀ ਕੰਪਨੀਆਂ ਨੂੰ ਬਲਕ ਦੇ ਵਿੱਚ ਇਹ ਸਾਰੇ ਦਾ ਸਾਰਾ, ਜਾਂ ਕਹਿ ਦਈਏ ਕੋਈ ਹੌਲੀ ਸੌਲੀ ਇੰਚਾਰਜ ਲਾ ਦਿੱਤਾ ਜਾਊਗਾ। ਉਸ ਤੋਂ ਬਾਅਦ ਜਦੋਂ ਸਟੇਟਾਂ ਨੂੰ ਦੇਣਾ ਹੋਊਗਾ ਤਾਂ ਜ਼ਿੰਮੇਵਾਰੀ ਉਹਦੀ ਹੋਊਗੀ। ਉਹ ਕੇਂਦਰ ਤੋਂ ਕਿਹੜੇ ਭਾਅ ਪੂਰਾ ਪੈਕੇਜ ਚੱਕਦੇ ਨੇ ਸਾਲ ਦਾ, ਤੇ ਕਿਹੜੇ ਭਾਅ ਅੱਗੇ ਜਾ ਕੇ ਉਹ ਸਟੇਟਾਂ ਨੂੰ ਦਿੰਦੇ ਨੇ, ਇੱਕ ਤਾਂ ਇਹ ਅਸਰ ਹੋਊਗਾ
ਜੀ।
ਦੂਸਰਾ ਅਸਰ ਇਹ ਹੋਊਗਾ ਕਿ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਇਹ ਬਿਜਲੀ ਮੁਫ਼ਤ ਮਿਲਦੀ ਹੈ ਉਹਦੇ ਉੱਤੇ ਇੱਕ ਸਬਸਿਡੀ ਜਿਹੜੀ ਦਿੱਤੀ ਜਾਂਦੀ ਹੈ। ਮੁਫ਼ਤ ਕੁਝ ਨਹੀਂ ਮਿਲਦਾ ਅਸਲ ਵਿੱਚ, ਸਟੇਟ ਦੀ ਸਰਕਾਰ ਬਿਜਲੀ ਬੋਰਡ ਨੂੰ ਤਾਂ ਇਸ ਦੀ ਅਦਾਇਗੀ ਕਰਦੀ ਹੈ, ਉਹ ਸਬਸਿਡੀ ਦੇ ਰੂਪ ਵਿੱਚ ਕਰਦੀ ਹੈ, ਜਿਹਦੇ ਵਿੱਚ ਕੇਂਦਰ ਤੋਂ ਵੀ ਮਦਦ ਮਿਲਦੀ ਹੈ। ਪਰ ਜੇਕਰ ਇਸ ਤਰੀਕੇ ਦਾ ਇਹ ਬਿਜਲੀ ਸੋਧ ਐਕਟ ਆ ਗਿਆ ਤਾਂ ਇਹਦੇ ਨਾਲ ਕੀ ਹੋਊਗਾ ਕਿ ਕਿਸਾਨਾਂ ਮੁਫ਼ਤ ਬਿਜਲੀ ਜਿਹੜੀ ਮਿਲਦੀ ਆ ਟਿਊਬਵੈੱਲਾਂ ਉੱਤੇ ਖੇਤੀ ਲਈ, ਉਹਦੇ ਉੱਤੇ ਵੀ ਅਸਰ ਪਊਗਾ। ਤੀਸਰਾ ਗੱਲ ਹੈ ਕਿ ਸਮਾਰਟ ਮੀਟਰ ਲੱਗਣ ਵਾਲਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੋ ਜਾਊਗਾ, ਮੋਟਰਾਂ ਦੇ ਉੱਪਰ ਵੀ ਮੀਟਰ ਲੱਗਣ ਦੀ ਜਿਹੜੀ ਸੰਭਾਵਨਾ ਵੱਧ ਜਾਊਗੀ, ਤੇ ਇਹ ਪੋਸਟ ਪੇਡ ਤੋਂ ਬਿਜਲੀ ਪ੍ਰੀ ਪੇਡ ਮੀਟਰਾਂ ਦੇ ਵਿੱਚ ਕਨਵਰਟ ਕਰ ਦਿੱਤੀ ਜਾਊਗੀ, ਜਿਹਦੇ ਨਾਲ ਇੰਡਸਟਰੀ ਦੀਆਂ ਤੇ ਐਗਰੀਕਲਚਰ ਦੀਆਂ ਸਮੱਸਿਆਵਾਂ ਹੋਰ ਵੱਧ ਰਹੀਆਂ। ਨੰਬਰ 3 ਉੱਤੇ ਘਰੇਲੂ ਬਿਜਲੀ, ਜੇਕਰ ਮੈਂ ਗੱਲ ਕਹਾਂ ਤਾਂ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰ ਨੇ ਉਹਨਾਂ ਦੇ ਲਈ ਜੋ ਯੂਨਿਟਾਂ ਮੁਫ਼ਤ ਜਾਂ ਜੋ ਰਾਇਤਾਂ ਉਹਨਾਂ ਨੂੰ ਮਿਲਦੀਆਂ ਉਹ ਨਹੀਂ ਮਿਲਣਗੀਆਂ। ਇਹ ਸਾਰੇ ਦੇ ਸਾਰੇ ਮਸਲੇ ਜਿਹੜੇ ਨੇ ਉਹ ਬਿਜਲੀ ਸੋਧ ਐਕਟ ਦੇ ਨਾਲ ਜੁੜੇ ਨੇ। ਇੱਕ ਵਾਰੀ ਫੇਰ ਕੇਂਦਰ ਦੀ ਸਰਕਾਰ ਨੇ ਆਪਣਾ ਉਹ ਰੂਪ ਵਿਖਾ ਦਿੱਤਾ ਹੈ ਕਿ ਆਪਣੇ ਜਿਹੜੇ ਆਸੇ ਪਾਸੇ ਬੈਠੇ ਨੇ ਉਹਨਾਂ ਦੇ ਸੱਜੇ ਖੱਬੇ ਦੋਸਤ ਅਮੀਰ ਲੋਕਾਂ ਦੀ ਲੜੀ ਦੇ ਵਿੱਚ ਹੋਰ ਅੱਗੇ ਆਉਣਾ ਚਾਹੁੰਦੇ ਨੇ, ਤੇ ਉਹਦੇ ਲਈ ਮੈਂ ਕਹਾਂ ਸਮੁੱਚੇ ਰੂਪ ਵਿੱਚ ਕਿ ਭਾਰਤ ਦੀ ਬਿਜਲੀ ਹੈ ਜਿਹੜੀ ਉਹ ਹੁਣ ਸਟੇਟਾਂ ਦੇ ਹੱਥ ਵਿੱਚੋਂ ਖੋ ਕੇ ਕੇਂਦਰ ਨੇ ਆਪਣੇ ਹੱਥ ਵਿੱਚ ਲੈ ਲਈ ਹੈ। ਕੇਂਦਰ ਨੇ ਆਪਣੇ ਹੱਥ ਵਿੱਚ ਲੈਣ ਦਾ ਨਾਟਕ ਕਰਕੇ ਆਪਣੇ ਯਾਰਾਂ ਦੋਸਤਾਂ ਦੇ ਪੂੰਜੀਪਤੀਆਂ ਦੇ ਹੱਥਾਂ ਦੇ ਵਿੱਚ ਝੋਲਿਆਂ ਦੇ ਵਿੱਚ ਉਹਦੇ ਪੈਸੇ ਉਹਦੇ ਕਾਗਜ਼ਾਤ ਪਾ ਦਿੱਤੇ ਨੇ। ਮੁੱਕਦੀ ਗੱਲ ਕਹਿ ਦੇਵਾਂ, ਇਹ ਸੋਧ ਦਾ ਸੌਖਾ ਤੇ ਸਹੀ ਸ਼ਬਦਾਂ ਵਿੱਚ ਕੇਂਦਰ ਨੇ ਬਿਜਲੀ ਦਾ ਪ੍ਰਾਈਵੇਟਕਰਨ ਕਰ ਦਿੱਤਾ ਜੀ।
ਜੀ ਖਬਰਾਂ ਹੋਰ ਬਹੁਤ 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 ਸਾਰੀਆਂ ਆਪਾਂ ਖਬਰਾਂ ਲੈ ਕੇ ਆਵਾਂਗੇ ਜ਼ਰੂਰ ਤੁਹਾਡੇ ਵਾਸਤੇ। ਇੱਕ ਸੈਕਿੰਡ ਲਾਈਨ ਹੋਲਡ 'ਤੇ ਰੱਖਣਾ, ਅਟਲਾਂਟਿਕ ਰੇਡੀਏਟਰਸ ਵਾਲੇ ਹਨ, ਟਰੱਕਾਂ ਦੇ ਰੇਡੀਏਟਰ ਰਿਪਲੇਸ ਕਰਨੇ ਹੋਣ ਤਾਂ ਤੁਸੀਂ ਰਿਪੇਅਰ ਕਰਵਾਉਣੇ ਹੋਣ ਕਰਵਾ ਸਕਦੇ ਹੋ। ਅਟਲਾਂਟਿਸ ਰੇਡੀਏਟਰ ਤੋਂ ਟਰੱਕਾਂ ਦੇ ਰੇਡੀਏਟਰ ਰਿਪਲੇਸ ਕਰਕੇ ਦਿੰਦੇ ਹਾਂ। ਜੇ ਟਰੱਕ ਹਵਾ ਵੱਧ ਮਾਰ ਰਿਹਾ ਹੈਗਾ ਤਾਂ ਜਾਂ ਭਾਰ ਨਹੀਂ ਖਿੱਚ ਰਿਹਾ ਹੈਗਾ ਤਾਂ ਤੁਸੀਂ ਗੱਲਬਾਤ ਕਰ ਲਿਓ ਨਵ ਭੰਡੇਰ ਸਾਹਿਬ ਨਾਲ। 6900 ਡਿਕਸੀ ਰੋਡ 'ਤੇ ਹਨ, 5900 ਡਿਕਸੀ ਰੋਡ ਮਿਸਸਾਗਾ ਦੇ ਵਿੱਚ ਟਰਬੋ ਏਅਰ ਚਾਰਜ ਕੂਲਰ ਰਿਪਲੇਸ ਕਰਕੇ ਦਿੰਦੇ ਆ, ਏਸੀ ਕੰਡੈਂਸਰ ਰਿਪਲੇਸ ਕਰਦੇ ਆ, ਅਤੇ ਟਰੱਕਾਂ ਦੇ ਅਤੇ ਹੈਵੀ ਡਿਊਟੀ ਇਕੁਪਮੈਂਟ ਮਸ਼ੀਨਰੀ ਦੇ ਰੇਡੀਏਟਰ ਰਿਪਲੇਸ ਰਿਪੇਅਰ ਕਰਦੇ ਆ, ਅਤੇ ਪਾਰਟਸ ਦੇ ਸ਼ਿਪ ਰੈੱਡ ਕਰੋਸ ਕੈਨੇਡਾ। ਕਾਲ ਦਾ ਮੈਂ 905-670-3696 ਪੰਡੇਰ ਜੀ ਨਾਲ ਗੱਲਬਾਤ ਕਰ ਲਿਓ। ਅਲਫਾ ਟਰਾਂਸ ਲਿਮਟਿਡ ਦੇ ਲੱਖੀ ਸੈਣੀ ਸਾਹਿਬ ਜਿਹੜੇ ਸਾਡੇ ਮੇਲੇ ਦੇ ਮੇਨ ਸਪੋਂਸਰਾਂ ਵਿੱਚੋਂ ਹਨ, ਅਤੇ ਇਹਨਾਂ ਨੂੰ ਡਰਾਈਵਰ ਚਾਹੀਦੇ ਆ ਸਿੰਗਲ ਅਤੇ ਟੀਮ ਡਰਾਈਵਰ। 905-799-1525 'ਤੇ ਸੰਪਰਕ ਕਰ ਲਿਓ, ਅਤੇ RS ਕੰਪਿਊਟਰ ਨੈਟਵਰਕਿੰਗ ਸਿਕਿਉਰਿਟੀ ਕੈਮਰੇ ਚਾਹੀਦੇ। ਸੰਦੀਪ ਦਾ ਨੰਬਰ 6478369232 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਮਧਾਣੀ ਵਾਲਿਆਂ ਦੇ ਪ੍ਰੀਮੀਅਮ ਕੁਆਲਿਟੀ ਦੇ ਪ੍ਰੋਡਕਟਸ ਵੱਖ ਵੱਖ ਸਟੋਰਾਂ ਤੋਂ ਮਿਲਦੇ ਹਨ। ਦੇਸੀ ਘਿਓ, ਗ੍ਰਾਸ ਫੈਡ ਕਾਊ ਤੋਂ ਬਣਦਾ ਹੈ ਦੇਸੀ ਘਿਓ, ਅਤੇ ਨਾਲ ਦੀ ਨਾਲ ਇਹਨਾਂ ਦਾ ਦਹੀਂ ਜਿਹੜਾ ਹੈਗਾ ਅਤੇ ਯੋਗਰਟ ਹੈਗਾ ਵੱਖ ਵੱਖ ਸਟੋਰਾਂ ਤੋਂ ਲੈ ਸਕਦੇ ਹੋ। ਗ੍ਰੀਨਵੇ ਕੈਰੀਜ਼ ਵਾਲੇ ਪ੍ਰੋਡਕਟ ਸਪੋਂਸਰ ਕੀਤਾ, ਅਤੇ ਏਵਨ ਕੈਸ਼ ਐਂਡ ਕੈਰੀ ਵੱਡੇ ਵੱਡੇ ਵੇਅਰ ਹਾਊਸ ਹਨ, ਇੱਕ ਹੋਰ ਖੁੱਲ੍ਹ ਜਾਣਾ, ਖੁਦ ਪ੍ਰੈਜੀਡੈਂਟ ਆਪ ਪੇਂਟ ਕਰਨ ਲੱਗਿਆ ਸੀਗਾ। ਸੋ ਵੱਡੀ ਕੰਪਨੀ ਹੈ, ਜਦੋਂ ਕੰਮ ਦੀ ਲੋੜ ਹੁੰਦੀ ਆਪ ਖੁਦ ਲੱਗ ਪੈਂਦੇ ਹਨ ਤਿਆਰੀ ਕਰਨ ਵਾਸਤੇ। ਸੋ ਤਿਆਰੀ ਹੋ ਗਈ ਆ, ਇੱਕ ਹੋਰ ਵੇਅਰ ਹਾਊਸ ਖੁੱਲ੍ਹ ਜਾਣਾ ਕਿਚਨ ਵਾਟਰ ਏਰੀਆ ਦੇ ਵਿੱਚ। ਸੋ ਵੱਖ ਵੱਖ ਏਰੀਆ ਵਿੱਚ ਵੇਅਰ ਹਾਊਸ ਹਨ, ਈਵਨ ਕੈਸ਼ ਐਂਡ ਕੈਰੀ ਦੇ, ਰੈਸਟੋਰੈਂਟ ਦਾ ਸਮਾਨ, ਫੂਡ ਪੈਕਿੰਗ ਦਾ ਸਮਾਨ, ਜਿਹੜਾ ਵੀ ਚਾਹੀਦਾ ਈਵਨ ਕੈਸ਼ ਐਂਡ ਕੈਰੀ ਤੋਂ ਮਿਲਦਾ। ਅਤੇ ਤੁਸੀਂ ਵੱਖ ਵੱਖ ਇਹਨਾਂ ਦੇ ਸਪੈਸ਼ਲੀ ਕੈਂਡੀ ਰੋਡ 'ਤੇ ਅਤੇ ਕੋਟਨੀ ਪਾਰ 'ਤੇ ਬਹੁਤ ਵੱਡਾ ਵੇਅਰ ਹਾਊਸ ਆ, ਉੱਥੋਂ ਹੋਲਸੇਲ ਪ੍ਰਾਈਸ ਵਿੱਚ ਖਰੀਦ ਸਕਦੇ ਹੋ, ਅਤੇ ਡਿਲੀਵਰ ਵੀ ਕਰਦੇ ਹਨ। ਸ਼ੇਰ ਆਟਾ ਬਰਾੜਾ ਦਾ ਬੇਸਣ ਵੀ ਇੱਥੋਂ ਤੁਸੀਂ ਲੈ ਸਕਦੇ ਹੋ। ਲਓ ਜੀ ਅਗਲੀ ਖਬਰ ਵੱਲ ਚੱਲਦੇ ਹਾਂ। ਸੱਚ ਆ ਸੈਡ ਸਟੋਰੀ ਆ ਜਸਵਿੰਦਰ ਜੀ, ਮੈਂ ਖਬਰ ਦੀ ਸਾਂਝ ਪਾਉਣਾ ਚਾਹੁੰਦਾ, ਇਨਫੋਰਮੇਸ਼ਨ ਹੋਰ ਲੈਣੀ ਚਾਹੁੰਦਾ। ਮਨਪ੍ਰੀਤ ਕੌਰ ਦੀ ਖੁਦਕੁਸ਼ੀ ਦਾ ਮਾਮਲਾ ਬੜਾ ਭਖਿਆ ਹੋਇਆ ਹੈਗਾ ਆ, ਦੁਨੀਆ ਸਪੈਸ਼ਲੀ ਲੋਕ ਚੁੱਪ ਬੈਠੇ ਹਨ, ਪਰ ਆਵਾਜ਼ ਉੱਠਣੀ ਰਹੀ ਜਿੱਦਾਂ ਉੱਠਣੀ ਚਾਹੀਦੀ ਆ।
ਦੇਖੋ ਜੀ, ਅਸੀਂ ਵੀ ਇਸ ਗੱਲ ਨੂੰ ਸੁਣਿਆ ਕਿ ਨਿਊਯਾਰਕ ਦੇ ਵਿੱਚ ਜੋ ਕੁਝ ਵਾਪਰਿਆ ਮਨਦੀਪ ਕੌਰ ਦੇ ਨਾਲ, ਵਾਕਈ ਉਹ ਜਿਹੜੀ ਖੁਦਕੁਸ਼ੀ ਹੈ, ਇਸ ਨੂੰ ਅਸੀਂ ਖੁਦਕੁਸ਼ੀ ਕਹੀਏ ਜਾਂ ਇਸ ਨੂੰ ਕਤਲ ਕਹਿ ਦਈਏ ਜਾਂ ਅਸੀਂ ਇਸ ਨੂੰ ਮਜਬੂਰੀ ਵੱਸ ਆਪਣੀ ਜ਼ਿੰਦਗੀ ਦੀ ਲੀਲਾ ਖਤਮ ਕਰਨ ਦਾ ਇੱਕ ਸਫਲ ਕੋਸ਼ਿਸ਼ ਕਹਿ ਦਈਏ
ਜੀ,
ਸਾਰੀਆਂ ਗੱਲਾਂ ਹੀ ਪੂਰੀਆਂ ਦੀਆਂ ਪੂਰੀਆਂ ਉਤਰਦੀਆਂ ਨੇ। ਦੇਖੋ, ਅਸੀਂ ਇਹਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਕਾਫੀ ਵੇਖ ਲਈ ਹੈ ਕਿ ਆਖਰੀ ਮੂਮੈਂਟ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜਿਹੜੀ ਗੱਲ ਹੈ ਉਹ ਲੁਕਾਈ ਦੇ ਸਾਹਮਣੇ ਲੈ ਕੇ ਆਏ ਨੇ
ਜੀ,
ਪਰ ਅਸੀਂ ਉਸ ਗੱਲ ਅੰਨੀ ਨਾ ਜਾਈਏ। ਮੈਂ ਉਸ ਚੀਜ਼ ਨੂੰ ਵੀ ਮਨਦੀਪ ਕੌਰ ਨੇ ਕਿਸ ਤਰੀਕੇ ਦੇ ਨਾਲ ਖੁਦਕੁਸ਼ੀ ਕੀਤੀ, ਕੀ ਕੁਝ ਕੀਤਾ, ਅਸੀਂ ਉਸ ਗੱਲ ਉੱਤੇ ਗੱਲ ਨਹੀਂ ਕਰਾਂਗੇ। ਮੈਂ ਅਸਲ ਵਿੱਚ ਇਸ ਖਬਰ ਦੇ ਵਿੱਚ ਜਿਹੜੇ ਕਾਰਨ ਪਿੱਛੇ ਘੁੰਮੇ ਹੋਣਗੇ ਉਹਨਾਂ ਕਾਰਨਾਂ ਦੀ ਗੱਲ ਕਰਨੀ ਚਾਹੁੰਦਾ ਆਪਣੇ ਦਰਸ਼ਕਾਂ ਦੇ ਨਾਲ। ਦੇਖੋ, ਅਸੀਂ ਜਦੋਂ ਵੀਡੀਓ ਵੇਖਦੇ ਹਾਂ, ਸੋਸ਼ਲ ਮੀਡੀਆ ਵੇਖਦੇ ਹਾਂ, ਤਾਂ ਅਸੀਂ ਆਪਣੇ ਹਿਸਾਬ ਦੇ ਨਾਲ ਅੰਦਾਜ਼ੇ ਲਾਉਣ ਦੇ ਮਾਹਰ ਆ, ਅਸੀਂ ਅੰਦਾਜ਼ੇ ਲਾਉਣ ਲੱਗ ਜਾਂਦੇ
ਜੀ।
ਹਰੇਕ ਬੰਦੇ ਤੱਕ ਆਪਣਾ ਕਿੰਤੂ ਪ੍ਰਾਂਤ, ਉਹਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਸਕਾਲਰ ਸਮਝਦਾ, ਮਨੋਵਿਗਿਆਨੀ ਸਮਝਦਾ, ਸਮਾਜ ਸੇਵੀ ਸਮਝਦਾ। ਹਰ ਇੱਕ ਪੰਜਾਬੀ ਹੈ ਜਿਹੜਾ ਉਹ ਉਸ ਵਕਤ ਆਪਣੇ ਆਪ ਨੂੰ ਸਿਆਣੇ ਦੇ ਰੂਪ ਵਿੱਚ, ਸਿਆਣਪ ਦੇ ਰੂਪ ਵਿੱਚ ਪੇਸ਼ ਕਰਦਾ ਹੈ ਕਿ ਜੇਕਰ ਮੈਂ ਹੁੰਦਾ ਤਾਂ ਇਸ ਤਰੀਕੇ ਦੇ ਨਾਲ ਹੋ ਜਾਂਦਾ, ਜੇਕਰ ਉਹ ਇਸ ਤਰੀਕੇ ਨਾਲ ਉਹਨੇ ਪਹਿਲਾਂ ਕਿਉਂ ਨਹੀਂ ਕੀਤਾ, ਮਗਰੋਂ ਕਿਉਂ ਨਹੀਂ ਕੀਤਾ, ਬੜੀਆਂ ਗੱਲਾਂ ਉੱਠਦੀਆਂ ਨੇ। ਮੈਂ ਇਹਦੇ 'ਚ ਨਹੀਂ ਜਾਂਦਾ ਗਾ, ਕਿਉਂਕਿ ਇਹ ਨੁਕਤਾਚੀਨੀ ਅਸੀਂ ਕੈਮਰੇ ਮੂਹਰੇ ਬੈਠ ਕੇ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਪਰ ਜੋ ਸਥਿਤੀ ਵਿੱਚੋਂ ਵਿਚਰ ਰਿਹਾ ਹੁੰਦਾ ਉਹ ਸਥਿਤੀਆਂ ਨੂੰ ਭਾਂਪਦਾ ਹੈ। ਮੇਰੇ ਖਿਆਲ ਦੇ ਨਾਲ ਦੋ ਗੱਲਾਂ ਜਿਹੜੀਆਂ ਹੈਗੀਆਂ ਉਹਦੀ ਜੱਜਮੈਂਟ ਉਹਨਾਂ ਦੋ ਗੱਲਾਂ ਨਾਲ ਜੁੜੇ ਹੋਏ ਲੋਕਾਂ ਨੂੰ ਹੁੰਦੀ ਹੈ
ਜੀ।
ਇੱਕ, ਖੁਦਕੁਸ਼ੀ ਕਰਨ ਵੇਲੇ ਸਿਰਫ ਤੇ ਸਿਰਫ ਇਹ ਖੁਦਕੁਸ਼ੀ ਕਿਉਂ ਕੀਤੀ ਜਾ ਰਹੀ ਆ ਖੁਦਕੁਸ਼ੀ ਕਰਨ ਵਾਲੇ ਨੂੰ ਪਤਾ ਹੁੰਦਾ ਹੈ। ਦੂਸਰਾ, ਕੋਈ ਵੀ ਕਵਿਤਾ ਜਿਹੜੀ ਲਿਖੀ ਗਈ ਹੈ ਉਹਦਾ ਸਹੀ ਅਰਥ ਕੀ ਹੈ, ਕਿਉਂ ਲਿਖੀ ਆ, ਉਹਦੇ ਕਵੀ ਨੂੰ ਪਤਾ ਹੁੰਦਾ। ਦੋ ਗੱਲਾਂ ਨੂੰ ਤੁਸੀਂ ਐਕਸਪਲੇਨ ਕਰ ਹੀ ਨਹੀਂ ਸਕਦੇ, ਚਾਹੇ ਤੁਸੀਂ ਕਿੰਨੀ ਮਰਜ਼ੀ ਵੱਡੇ ਸਕਾਲਰ ਮਨੋਵਿਗਿਆਨੀ ਕੁਛ ਵੀ ਹੋਵੋ
ਜੀ,
ਇਹਨਾਂ ਦੋਨਾਂ ਸਥਿਤੀਆਂ ਨੂੰ ਉਹ ਜਾਣਦਾ ਹੁੰਦਾ ਹੈ। ਪਰ ਮਨਦੀਪ ਕੌਰ ਜੇ ਬੇਸਿਕਲੀ ਦੇਖੀਏ ਤਾਂ ਉਹ ਭਾਰਤ ਦੇ ਉੱਤਰ ਪ੍ਰਦੇਸ਼ ਨੂੰ ਬਿਲੋਂਗ ਕਰਦੇ
ਜੀ।
ਇਹ ਉਹ ਖਿੱਤਾ ਹੈ ਜੀ ਜਿੱਥੇ ਭਾਰਤ ਦੀ ਸੰਘਣੀ ਆਬਾਦੀ ਹੈ, ਬਹੁਤ ਜ਼ਿਆਦਾ ਆਬਾਦੀ ਹੈ, ਜਿਹਨੂੰ ਕਹਿੰਦੇ ਹਾਂ ਕਿ ਕੀੜੀਆਂ ਵਾਂਗੂ ਲੋਕ ਨੇ। ਅਸੀਂ ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਅਸੀਂ ਬਿਹਾਰ ਦੀ ਗੱਲ ਕਰੀਏ, ਅਸੀਂ ਮੱਧ ਪ੍ਰਦੇਸ਼ ਦੀ ਗੱਲ ਕਰੀਏ, ਉੱਥੇ ਪੰਜਾਬੀ ਪਰਿਵਾਰ ਵੀ ਰਹਿੰਦੇ ਨੇ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਕੁਝ ਜ਼ਮੀਨਾਂ ਆਬਾਦ ਕਰਨ ਦੇ ਲਈ ਲੈ ਕੇ ਜਾਇਆ ਗਿਆ ਸੀ, ਚਾਹੇ ਉਹ ਗੁਜਰਾਤ ਵੀ ਸੀ ਉਹਦੇ ਚ
ਜੀ।
ਦੇਖੋ ਜਿਹੜੇ ਦੋਸ਼ ਲੱਗੇ ਨੇ, ਦੋਸ਼ ਹਲੇ ਸਾਬਤ ਹੋਣੇ ਵੱਖਰੀ ਗੱਲ ਆ ਕਿ ਕੋਰਟਾਂ ਦੇ ਵਿੱਚ ਜਾਣੇ ਨੇ, ਪਰ ਦੋਸ਼ ਦੋ ਲੱਗੇ ਨੇ ਕਿ ਇੱਕ ਤਾਂ ਉਹਨਾਂ ਨੂੰ ਪੁੱਤ ਚਾਹੀਦਾ ਸੀ ਤੇ ਉਹਨੇ ਧੀਆਂ ਨੂੰ ਜਨਮ ਦਿੱਤਾ
ਜੀ।
ਦੂਸਰਾ ਦੋਸ਼ ਲੱਗਿਆ ਕਿ 50 ਲੱਖ ਦਾ ਉਹ ਦਾਜ ਮੰਗਦੇ ਸੀ
ਜੀ।
ਮੈਂ ਇਹਨਾਂ ਦੋਨਾਂ ਦੋਸ਼ਾਂ ਦੇ ਐਂ ਕਹੀਏ ਕੇਸ ਸਟੱਡੀ ਕਰੀਏ ਜਾਂ ਇਹਦੀ ਹਿਸਟਰੀ ਵਿੱਚ ਜਾਈਏ ਤਾਂ ਮੈਨੂੰ ਜਾਪਦਾ ਕਿ ਉੱਤਰ ਪ੍ਰਦੇਸ਼ ਦੀ ਇਹ ਸਮੱਸਿਆ ਆਮ ਹੈ
ਜੀ।
ਉੱਤਰ ਪ੍ਰਦੇਸ਼ ਦੇ ਵਿੱਚ ਅੱਜ ਵੀ ਜਦੋਂ ਕੁੜੀਆਂ ਦੇ ਨਾਲ ਦੁਰਵਿਵਹਾਰ ਹੁੰਦਾ ਹੈ, ਉਹਨਾਂ ਦਾ ਸ਼ੋਸ਼ਣ ਹੁੰਦਾ ਹੈ, ਤਾਂ ਉਹ ਕਾਫੀ ਪਰੰਪਰਾ ਦੇ ਨਾਲ ਜੁੜੇ ਹੋਏ ਲੋਕ ਕਰਕੇ ਉੱਥੇ ਇਹ ਗੱਲ ਹੈ ਜਿਹੜੀ ਦਾਜ ਵਾਲੀ ਤੇ ਨਾਲ ਦੀ ਨਾਲ ਪੁੱਤਰ ਪ੍ਰਥਾ ਵਾਲੀ ਤੇ ਕੁੜੀ ਨੂੰ ਛੋਟਾ ਸਮਝਣਾ ਇਹ ਵੱਡੀ ਹੈ। ਉਹਦਾ ਕਾਰਨ ਹੈ ਪਿੱਛੇ ਇੱਕ, ਅਸੀਂ ਪਤਾ ਨਹੀਂ ਕਿਉਂ ਕਿ ਅਸੀਂ ਉਹਦੇ ਉੱਤੇ ਆਪਣੀ ਸਮੀਖਿਆ ਬਿਨਾਂ ਇਤਿਹਾਸ ਜਾਣੇ, ਬਿਨਾਂ ਉਸ ਖਿੱਤੇ ਦਾ ਇਤਿਹਾਸ ਜਾਣੇ ਕਰਨ ਬੈਠ ਜਾਂਦੇ ਹਾਂ। ਉੱਤਰ ਪ੍ਰਦੇਸ਼ ਉਹ ਹੈ ਜੀ ਜਿੱਥੇ ਆਬਾਦੀ ਸੰਘਣੀ ਹੈ, ਆਬਾਦੀ ਸੰਘਣੀ ਹੈ ਤਾਂ ਸਾਧਨ ਥੋੜੇ ਨੇ ਤਾਂ ਬੇਰੁਜ਼ਗਾਰੀ ਵੱਧ ਹੈ, ਤੇ ਬੇਰੁਜ਼ਗਾਰੀ ਵੱਧ ਹੈ ਤਾਂ ਪੜ੍ਹਾਈ ਤੋਂ ਦੂਰ ਨੇ, ਜੇਕਰ ਪੜ੍ਹਾਈ ਤੋਂ ਦੂਰ ਨੇ ਤਾਂ ਫਿਰ ਉਹ ਪਰੰਪਰਾ ਦੇ ਵਿੱਚ ਡੁੱਬੇ ਰਹਿਣਗੇ, ਕਿਉਂਕਿ ਇੱਕ ਪੜ੍ਹਾਈ ਹੈ ਜਿਹੜੀ ਤੁਹਾਨੂੰ ਪਰੰਪਰਾ ਦੇ ਨਾਲੋਂ ਤੋੜ ਕੇ ਭਵਿੱਖ ਚ ਲੈ ਕੇ ਜਾਂਦੀ ਹੈ, ਜਾਂ ਪਰੰਪਰਾ ਦੀਆਂ ਮਾੜੀਆਂ ਤੇ ਐਕਸਪਾਇਰ ਹੋ ਚੁੱਕੀਆਂ ਕਦਰਾਂ ਕੀਮਤਾਂ ਨੂੰ ਛੱਡ ਕੇ ਤੁਹਾਨੂੰ ਅੱਗੇ ਜਾ ਕੇ ਕੁਝ ਵੈਲਿਡ ਚੀਜ਼ਾਂ ਦੇ ਨਾਲ, ਕੁਝ ਅਥੈਂਟਿਕ ਚੀਜ਼ਾਂ ਦੇ ਨਾਲ ਤੁਹਾਡੀ ਜ਼ਿੰਦਗੀ ਨੂੰ ਜੋੜਦੀ ਹੈ। ਹੁਣ ਇਹ ਸਾਰੀ ਗੱਲ ਨੂੰ ਜਦੋਂ ਅਸੀਂ ਇਸ ਕੇਸ ਹਿਸਟਰੀ ਨੂੰ ਦੇਖਦੇ ਹਾਂ ਤਾਂ ਉੱਤਰ ਪ੍ਰਦੇਸ਼ ਦਾ ਪਰਿਵਾਰ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਦੋਸ਼ ਜਿਹੜੇ ਲੱਗੇ ਨੇ, ਮੈਂ ਇਹਨਾਂ ਦੋਸ਼ਾਂ ਵੱਲ ਨਹੀਂ ਜਾਂਦਾ, ਮੈਂ ਜਾਣਦਾ ਕਿ ਇੱਕ ਪਾਸੇ ਤੁਸੀਂ ਉੱਤਰ ਪ੍ਰਦੇਸ਼ ਤੋਂ, ਦੂਸਰੇ ਪਾਸੇ ਤੁਸੀਂ ਅਮੈਰੀਕਾ ਦੇ ਵਿੱਚ ਨਿਊਯਾਰਕ 'ਚ ਬੈਠੇ ਹੋ, ਜਿਸ ਤਰੀਕੇ ਨਾਲ ਤੁਸੀਂ ਅਕਸਰ ਟੀਵੀ ਤੇ ਕਹਿੰਦੇ ਹੁੰਦੇ ਹੋ ਕਿ ਸਾਡੇ ਪੰਜਾਬੀ ਮਾੜੀਆਂ ਆਦਤਾਂ ਨਾਲ ਲੈ ਜਾਂਦੇ ਨੇ
ਜੀ,
ਉਹ ਉਹਨਾਂ ਦਾ ਕਿਹੜਾ ਕੋਈ ਵੇਟ ਕਰਨਾ ਹੁੰਦਾ, ਉਹਨਾਂ ਦਾ ਕਿਹੜਾ ਕੋਈ ਪਰਮਿਸ਼ਨ ਲੈਣੀ ਹੁੰਦੀ ਹੈ। ਯਾਦਾਂ ਤੇ ਆਦਤਾਂ ਇੱਕ ਇਹੋ ਜਿਹੀ ਚੀਜ਼ ਹੈ ਜਿਨ੍ਹਾਂ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਪੈਂਦੀ
ਜੀ,
ਉਹ ਤੁਹਾਡੇ ਨਾਲ ਜਾ ਸਕਦੀਆਂ ਨੇ। ਤਾਂ ਮੇਰੇ ਖਿਆਲ ਦੇ ਨਾਲ ਉੱਤਰ ਪ੍ਰਦੇਸ਼ ਦਾ ਇਹ ਪਰਿਵਾਰ ਕਿਤੇ ਨਾ ਕਿਤੇ ਪਰੰਪਰਾ ਵਿੱਚ ਡੁੱਬਿਆ ਹੋਇਆ ਪਰਿਵਾਰ ਸੀ, ਜਿਹਨੇ ਪੰਜਾਬੀਅਤ ਦੇ ਮੱਥੇ ਉੱਤੇ ਜਾਂ ਪੰਜਾਬੀ ਕਮਿਊਨਿਟੀ ਦੇ ਮੱਥੇ ਉੱਤੇ ਵਾਕਿਆ ਇੱਕ ਵੱਡਾ ਕਲੰਕ ਲਾਇਆ। ਪਰ ਇਹ ਇੱਕ ਵਨ ਸਾਈਡਡ ਕਹਾਣੀ ਹੋ ਸਕਦੀ ਹੈ ਜਿਹੜੀ ਮੈਂ ਦੱਸੀ ਹੈ।
The views expressed on the preceding program may not necessarily be those of the owner or management of WTOR radio station.
UK, Switzerland ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828-905-458-2828।
Divorce ya custody di ladai zindagi di sab ton aukhi ladai hundi hai, kyunki tusi us shakhs naal lad rahe hunde ho jis naal tuhanda ghar, parivar te tuhade bacche sanje ne। Us waqt kai sawal uthde ne ki property kis kol jayegi, custody kis nu milegi te zindagi di sab ton pyari daulat bacche kis kol rahenge।
SNS Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519